ਛਿੱਤ ਲਾ ਕੇ ਸੁਣਿਓ ਗੁਰ ਸਿੱਖਵਾ ਇੱਕ ਉਹਦਾ ਪਰ ਉਪਕਾਰੀ ਸੀ ਜੋ ਧਰਮੀ ਹਮੀ ਸੱਚਦਾ ਸੀ ਤੇ ਸਿਦਕ ਦੀ ਮੂਰਤ ਪਾਰੀ ਸੀ
ਪੰਜਵਾਂ ਗੁਰ ਪੁੰਜੀ ਉਪਕਾਰਾਂ ਦਾ ਜੇ ਕਰੀਏ ਗੱਲ ਉਪਕਾਰਾਂ ਦੀ ਜੋ ਸੱਚ ਦੇ ਪੈਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਲਾ ਕੇ ਸੁਣਿਓ ਗੁਰ ਸਿੱਖੋ ਸੱਚਦਾ ਸੀ ਤੇ ਸਿਦਕ ਦੀ ਮੂਰਤ ਪਾਰੀ ਸੀ
ਪੰਜਵਾਂ ਗੁਰ ਪੁੰਜੀ ਉਪਕਾਰਾਂ ਦਾ ਜੇ ਕਰੀਏ ਗੱਲ ਉਪਕਾਰਾਂ ਦੀ ਜੋ ਸੱਚ ਦੇ ਪੈਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਤਵੀ ਦੇ ਬਲ ਦੀ ਰਹੀ ਸਿਦਕੀ ਦੀ ਜਾਲ ਮੱਟਲ ਸੌਰਵ ਲਾਉਂਦੇ
ਵਿੱਚ ਦੇ ਗੁਬਾਨ ਸਤਿਗੁਰ ਨੂੰ ਹੱਦ ਹੋ ਗਈ ਅਤਿਆਚਾਰਾਂ ਦੀ ਜੋ ਸੱਚ ਦੇ ਪੈਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਵੱਲ ਸਤਿਗੁਰ ਜੀ ਤੁਰ ਪਏ ਜਿਗਰਾ ਬੱਬਰ ਸ਼ੇਰਾਂ ਦਾ
ਸਿਰਦਾਰੋ ਧਰਮ ਪਿਆਰਾ ਹੈ ਗੱਲ ਕਰੀਏ ਜੇ ਪਿਆਰਾਂ ਦੀ ਜੋ ਸੱਚ ਦੇ ਪੈਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਅਟਕਦੇ ਅਟਕਾਂ ਦੇ ਜਦ ਸਿੱਖ ਆਈ ਤੇ ਅਫਗਾਨੀ ਥਰ ਥਰਾ ਜਾਂਦੇ
ਤਖ ਮਸਾਲ ਹੈ ਨਲੂਏ ਦੀ ਗੱਲ ਕਰੀਏ ਜੇ ਕਰਦਾਰਾਂ ਦੀ ਜੋ ਸੱਚ ਦੇ ਪੈਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਗੱਲ ਕਰੀਏ ਸਿੱਖ ਸਰਦਾਰਾਂ ਦੀ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀਏ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਜਿੰਨੇ ਵੀ ਗੁਰਮਾਈ ਭਾਈ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰ ਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਸ਼ਹੀਦੇ ਆਜਮ ਜਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੱਖਾਂਗੇ। ਸਿੱਖ ਇਤਿਹਾਸ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਜੀ ਨੇ ਆਪ ਗੁਰੂ ਹੁੰਦਿਆਂ ਕੀਤੀ, ਤੇ ਇਹ ਸ਼ਹਾਦਤ ਇੱਕ ਬਹੁਤ ਵੱਡੀ ਘਟਨਾ ਸੀ ਇਤਿਹਾਸ ਦੀ, ਤੇ ਭਾਰਤ ਦੇ ਖਿੱਤੇ ਵਿੱਚ ਅਜਿਹਾ ਵਾਕਿਆ ਸ਼ਾਇਦ ਪਹਿਲੀ ਵਾਰ ਹੋਇਆ ਸੀ ਜਦੋਂ ਇਸ ਕਿਸਮ ਦੀ ਸ਼ਹਾਦਤ ਧਰਮ ਦੀ ਖਾਤਰ, ਸੱਚ ਦੀ ਖਾਤਰ ਅਸਲ ਵਿੱਚ ਹੋਈ ਸੀ। ਤੇ ਇਹ ਸ਼ਹਾਦਤ ਨੇ ਜਿਹੜੀ ਆਉਣ ਵਾਲੇ ਸਮੇਂ ਦੀ ਰੂਪ ਰੇਖਾ ਬੜੇ ਵੱਡੇ ਪੱਧਰ ਦੇ ਉੱਤੇ ਬਦਲ ਦਿੱਤੀ ਸੀ। ਕੁਝ ਕੁ ਜਿਹੜੇ ਮੁੱਢਲੇ ਕਾਰਨ ਜਿਹੜੇ ਦੱਸੇ ਜਾਂਦੇ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ, ਉਹ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿਰੋਧ, ਤੇ ਇਸ ਤੋਂ ਇਲਾਵਾ ਹੋਰ ਜਿਹੜੇ ਧਾਰਮਿਕ ਉਸ ਸਮੇਂ ਅਕੀਦੇ ਸੀ ਜਿਹੜੇ ਚੱਲ ਰਹੇ ਸੀ, ਧਾਰਮਿਕ ਲੋਕ ਸੀ, ਉਹਨਾਂ ਦਾ ਵਿਰੋਧ, ਜਿਨ੍ਹਾਂ ਦੇ ਵਿੱਚ ਹਰ ਕਿਸਮ ਦੇ ਲੋਕ ਸ਼ਾਮਿਲ ਸੀ, ਚਾਹੇ ਉਹ ਸਖੀ ਸਰਵਰੀਏ ਹੋਣ, ਚਾਹੇ ਉਹ ਜਿਹੜੇ ਵਿਪਰਵਾਦ ਵਾਲੇ ਪਾਸਿਓਂ ਹੋਣ, ਤੇ ਚਾਹੇ ਉਹ ਜਿਹੜੇ ਪੀਲੂ ਛੱਜੂ ਵਰਗੇ ਜਿਹੜੇ ਜਿਨ੍ਹਾਂ ਦੀ ਅਪਰੋਚ ਕੁਝ ਤਰ੍ਹਾਂ ਦੀ ਨਾਸਤਿਕਤਾ ਵਾਲੀ ਸੀ, ਉਹ ਹੋਣ, ਉਹ ਸਾਰੇ ਹੀ ਜਿਵੇਂ ਇੱਕਦਮ ਗੁਰੂ ਅਰਜਨ ਸਾਹਿਬ ਜੀ ਦੇ ਜਿਵੇਂ ਖਿਲਾਫ ਹੋ ਗਏ। ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਆਦਿ ਬੀੜ ਦੀ ਗ੍ਰੰਥ ਦੀ ਗੁਰੂ ਜਿਹੜੀ ਸੰਪਾਦਨਾ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਆਪਾਂ ਕਹਿ ਸਕਦੇ ਹਾਂ, ਉਹਦੀ ਸੰਪਾਦਨਾ ਕੀਤੀ, ਤਾਂ ਇੱਕ ਤਰ੍ਹਾਂ ਦੇ ਨਾਲ ਮੋਹਰ ਲੱਗ ਗਈ ਕਿ ਇਹ ਇੱਕ ਵੱਖਰਾ ਧਰਮ ਜਿਹੜਾ ਇਹ ਬਣ ਗਿਆ, ਤੇ ਸਿੱਖ ਧਰਮ ਦੀ ਉਸ ਸਮੇਂ ਜਿਹੜੀ ਪੁੱਛ ਪ੍ਰਤੀਤ ਸੀ ਉਹ ਬਹੁਤ ਜ਼ਿਆਦਾ ਹੋਣ ਲੱਗ ਪਈ ਸੀ। ਤੇ ਇਸੇ ਕਰਕੇ ਜਿਹੜੇ ਇਸ ਧਰਮ ਦੇ ਉੱਤੋਂ ਡਰ ਜਿਹਾ ਆਉਣਾ ਸ਼ੁਰੂ ਹੋ ਗਿਆ ਸੀ, ਜਿਹੜੇ ਧਰਮ ਦੇ ਨਾਂ ਦੇ ਉੱਤੇ ਕਾਰੋਬਾਰ ਬਣਾ ਕੇ ਬੈਠੇ ਸੀਗੇ ਉਸ ਸਮੇਂ, ਤੇ ਆਮ ਲੋਕਾਂ ਨੂੰ ਆਪਸ ਵਿੱਚ ਉਲਝਾ ਕੇ ਰੱਖਦੇ ਸੀ, ਤੇ ਉਹਨਾਂ ਦਾ ਜਿਹੜਾ ਸਦੀਵੀ ਕਾਰੋਬਾਰ ਧਰਮ ਦੇ ਨਾਂ ਦੇ ਉੱਤੇ ਚੱਲਿਆ ਆਉਂਦਾ ਸੀ, ਉਸ ਦੇ ਉੱਤੇ ਬੜੀ ਡੂੰਘੀ ਸੱਟ ਵੱਜ ਰਹੀ ਸੀ। ਤੇ ਦੂਸਰੇ ਪਾਸੇ ਜਿਹੜੇ ਅਕਬਰ ਉਸ ਸਮੇਂ ਜਹਾਂਗੀਰ ਤੋਂ ਪਹਿਲਾਂ ਰਾਜਾ ਸੀ, ਉਹ ਵੀ ਗੁਰੂ ਸਾਹਿਬ ਦੇ ਜਿਹੜੇ ਕਾਰ ਵਿਹਾਰ ਨੇ ਜੋ ਜਨਤਾ ਪ੍ਰਤੀ ਸੀ ਉਹਨਾਂ ਤੋਂ ਬੜਾ ਪ੍ਰਭਾਵਿਤ ਸੀ। ਬਹੁਤ ਵਾਰੀ ਜਿਹੜੇ ਫੈਸਲੇ ਨੇ ਜਿਵੇਂ ਸਤੀ ਪ੍ਰਥਾ ਨੂੰ ਬੰਦ ਕਰਾਉਣਾ ਜਾਂ ਤੀਰਥ ਅਸਥਾਨਾਂ ਦੇ ਉੱਤੇ ਟੈਕਸ ਲਾਉਣਾ, ਉਹ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਮੀਟਿੰਗ ਕਰਕੇ ਉਹਨੇ ਇਹ ਜਿਹੜਾ ਸਾਰਾ ਕੁਛ ਬੰਦ ਕੀਤਾ। ਇਸ ਦੇ ਕਰਕੇ ਲੋਕਾਂ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਭਾਵ ਬਹੁਤ ਵਧੀਆ ਪੈ ਚੁੱਕਾ ਸੀ, ਤੇ ਇਸ ਤੋਂ ਵੀ ਉਹ ਜਿਹੜੇ ਇਹ ਜਿਹੜਾ ਧਰਮ ਦੇ ਉੱਤੇ ਜਿਹੜੇ ਠੇਕੇਦਾਰ ਬੈਠੇ ਨੇ ਉਹ ਬਹੁਤ ਘਬਰਾ ਰਹੇ ਸੀ। ਇਹਨਾਂ ਸਾਰਿਆਂ ਦੇ ਚੱਲਦਿਆਂ ਉਹਨਾਂ ਨੇ ਜਿਹੜੀਆਂ ਸ਼ਿਕਾਇਤਾਂ ਤਾਂ ਅਕਬਰ ਦੇ ਹੁੰਦੇ ਵੀ ਲਾਉਂਦੇ ਸੀ, ਪਰ ਜਹਾਂਗੀਰ ਥੋੜਾ ਜਿਹਾ ਕੱਟੜ ਕਿਸਮ ਦਾ ਸੀ, ਥੋੜਾ ਜਿਹਾ ਉਹ ਡਿਕਟੇਟਰਸ਼ਿਪ ਵਾਲੇ ਪਾਸੇ ਜ਼ਿਆਦਾ ਜਾ ਰਿਹਾ ਸੀ, ਤੇ ਉਹ ਆਪਣੇ ਖਿਲਾਫ ਕਿਸੇ ਵੀ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ, ਉਸਦਾ ਸੁਭਾਅ ਸੀ, ਤੇ ਇਸ ਸੁਭਾਅ ਦਾ ਨਜਾਇਜ਼ ਫਾਇਦਾ ਫਿਰ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਉਹਨਾਂ ਨੂੰ ਉਹਨਾਂ ਨੇ ਚੱਕਿਆ, ਪੂਰਾ ਚੱਕਿਆ, ਚੰਦੂ ਵਰਗਿਆਂ ਨੇ ਪੂਰਾ ਚੱਕਿਆ, ਤੇ ਇੱਕ ਲਹਿਰ ਜੀ ਬਣਾਈ, ਤੇ ਇਸ ਨੂੰ ਜਿਹੜਾ ਇਸ ਲਹਿਰ ਨੂੰ ਘਣਾਉਣਾ ਰੂਪ ਦਿੱਤਾ, ਬੜਾ ਵਧਾ ਚੜਾ ਕੇ ਗੱਲਾਂ ਪੇਸ਼ ਕੀਤੀਆਂ, ਤੇ ਜਿਹੜਾ ਇਹ ਅਖੀਰ ਦੇ ਵਿੱਚ ਜਿਵੇਂ ਜਹਾਂਗੀਰ ਨੇ ਖੁਸਰੋ ਦੀ ਮਦਦ ਦਾ ਬਹਾਨਾ ਲਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹ ਕੀਤਾ, ਤੇ ਇਹ ਜਿਹੜੇ ਮੁੱਢਲੇ ਕਾਰਨ ਬਣਦੇ ਨੇ, ਪਰ ਇਹਨਾਂ ਸਾਰਿਆਂ ਕਾਰਨਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ ਸੰਪਾਦਨਾ ਉਹ ਹੋ ਨਿਬੜਦੀ ਹੈ, ਕਿਉਂਕਿ ਉਸ ਦੇ ਵਿੱਚ ਜਿਹੜੀਆਂ ਕਰਾਰੀਆਂ ਸੱਟਾਂ ਜਿਵੇਂ ਹਰ ਇੱਕ ਧਰਮ ਦੇ ਹਰ ਇੱਕ ਉਸ ਪੱਖ ਨੂੰ ਉਸ ਵਰਗ ਨੂੰ ਪਾਈਆਂ ਗਈਆਂ ਜਿਹੜੇ ਲੁੱਟ ਖਸੁੱਟ ਵਿੱਚ ਸ਼ਾਮਲ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਜੋਗੀ ਤੇ ਜਿਹੜੇ ਪੰਡਿਤ ਤੇ ਮਲਾਣੇ ਇਹ ਤਿੰਨੇ ਹੀ ਉਜਾੜੇ ਦਾ ਬੰਧ ਨੇ, ਵੀ ਤਿੰਨੇ ਹੀ ਰਲ ਮਿਲ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ, ਪਰ ਆਪ ਇਹ ਧਰਮ ਦੇ ਨਾਂ ਦੇ ਉੱਤੇ ਵੱਡੇ ਵੱਡੇ ਧੰਦੇ ਚਲਾ ਕੇ ਬੈਠੇ ਨੇ। ਤੇ ਇਹ ਜਿਹੜੀ ਗੱਲ ਸੀ ਇਹ ਬਹੁਤ ਜਿਹੜੀ ਚੁਭਵੀਂ ਸੀ ਉਹਨਾਂ ਤਿੰਨਾਂ ਦੇ ਲਈ, ਕਿਉਂਕਿ ਇਹ ਗੱਲ ਇਹ ਸੱਚਾਈ ਹੈ ਕਿ ਜਿਹੜੀ ਜਦੋਂ ਕਿਸੇ ਦੇ ਗੱਠ ਜੋੜ ਦੀਆਂ ਜਿਹੜੀਆਂ ਅੰਦਰੂਨੀ ਜਿਹੜੀਆਂ ਗੱਲਾਂ ਤੁਸੀਂ ਕਿਸੇ ਦੇ ਸਾਹਮਣੇ ਲਿਆ ਕੇ ਰੱਖਦੇ ਹੋ ਤਾਂ ਉਹ ਉਸ ਦੇ ਲਈ ਬਰਦਾਸ਼ਤ ਅਸਹਿਣਯੋਗ ਹੋ ਜਾਂਦੀਆਂ ਨੇ ਤੇ ਅਜਿਹਾ ਕੁਝ ਹੀ ਵਾਪਰਿਆ ਉਸ ਸਮੇਂ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵੇਲੇ ਵੀ।
ਹਾਂਜੀ, ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਦੀ ਲਸਾਨੀ ਸ਼ਹਾਦਤ ਤੇ ਜੂਨ 1984 ਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਆਪਾਂ ਜਿੱਥੇ ਯਾਦ ਕਰਦੇ ਹਾਂ ਉੱਥੇ ਉਹਨਾਂ ਨੂੰ ਕੋਟਨ ਕੋਟ ਸਿਰ ਨੀਵਾਂ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਸ਼ਰਧਾਂਜਲੀ ਵੀ ਦਿੰਦੇ ਹਾਂ। ਸੋ ਇਸ ਦੇ ਨਾਲ ਹੀ ਤੁਹਾਨੂੰ ਜਿਹੜੀ ਜਾਣਕਾਰੀ ਉਹ ਵੀ ਦਿੰਦੇ ਚੱਲਦੇ ਹਾਂ। ਕੱਲ੍ਹ ਨੂੰ ਫਿਰ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਦਸਵਾਂ ਖੂਨਦਾਨ ਕੈਂਪ ਜਿਹੜਾ ਹੈ ਕੱਲ੍ਹ ਉਹਦਾ ਆਖਰੀ ਦਿਨ ਹੈ ਜੀ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸੁਣਦੇ ਹੋ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹੋਏ ਜੋ ਗੁਰੂ ਸਾਹਿਬਾਨ ਨੇ ਕੰਸੈਪਟ ਦਿੱਤਾ ਉਹਦੇ 'ਤੇ ਅਸੀਂ ਆਪਣਾ ਯੋਗਦਾਨ ਪਾਉਣ ਦੇ ਲਈ ਕੱਲ੍ਹ ਨੂੰ ਕੈਵਨਡਿਸ਼ ਡਰਾਈਵ 116 ਕੈਵਨਡਿਸ਼ ਡਰਾਈਵ ਦੇ ਉੱਤੇ ਪਹੁੰਚ ਕੇ ਆਪਣਾ ਬਲੱਡ ਦਾਨ ਜ਼ਰੂਰ ਕਰੋ ਜੀ। ਅਤੇ ਆਓ ਪੰਜਵੇਂ ਬਾਪੂ ਦੀ ਸ਼ਹਾਦਤ ਦੇ ਉੱਤੇ ਪੰਛੀ ਝਾਤ ਮਾਰਦੇ ਹਾਂ।
ਨਾਲ ਹੀ ਜਾਣਕਾਰੀ ਦਿੰਦੇ ਚੱਲੀਏ ਕਿ ਭਾਈ ਹਰਜਿੰਦਰ ਸਿੰਘ ਮਾਝੀ ਦੇ ਜਿਹੜੇ ਦੀਵਾਨ ਨੇ ਇਹ ਮਤਲਬ ਇਹਨਾਂ ਦਿਹਾੜਿਆਂ ਨੂੰ ਹੀ ਸਮਰਪਿਤ ਨੇ ਅਤੇ ਜਿਹੜੇ ਇਸ ਹਫ਼ਤੇ ਦੇ ਦੀਵਾਨ ਨੇ ਉਹ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਰ ਰੋਡ ਪਾਪਾ ਟੋਏ ਵਿਖੇ ਲੱਗ ਰਹੇ ਨੇ ਅਤੇ ਜਿਹੜੇ ਵੀ ਸੱਜਣ ਉੱਥੇ ਪਹੁੰਚ ਸਕਦੇ ਨੇ ਜ਼ਰੂਰ ਪਹੁੰਚੋ ਜੀ।
ਹਾਂਜੀ, ਸੋ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੱਤੀ ਤਵੀ 'ਤੇ ਬੈਠਣਾ, ਸੀਸ ਵਿੱਚ ਸੜਦੀ ਬਲਦੀ ਰੇਤ ਪਵਾਉਣੀ, ਉੱਬਲਦੇ ਪਾਣੀ ਦੀ ਦੇਗ ਵਿੱਚ ਬੈਠਣ ਤੋਂ ਬਾਅਦ ਭਿਆਨਕ ਤਸੀਹੇ ਸਹਿ ਕਰਨੇ ਅਤੇ ਨਾਲ ਉਹ ਇਨਕਲਾਬ ਜਿਸ ਨੂੰ ਉਸ ਸਮੇਂ ਦੀਆਂ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਸਨ ਉਹ ਇਨਕਲਾਬ ਖਤਮ ਨਾ ਹੋ ਸਕਿਆ ਅਤੇ ਆਖਰ ਗੁਰੂ ਸਾਹਿਬ ਦੀ 30 ਮਈ 1606 ਨੂੰ ਸ਼ਹਾਦਤ ਹੋਈ ਹੈ। ਅਤੇ ਇਸ ਸ਼ਹਾਦਤ ਦੇ ਪਿੱਛੇ ਕਈ ਮੂਲ ਕਾਰਨ ਨੇ ਜਿਨ੍ਹਾਂ ਵਿੱਚੋਂ ਕੁਝ ਕੁ ਦੀ ਆਪਾਂ ਅੱਜ ਵਿਚਾਰ ਕਰਨੀ ਹੈ ਅਤੇ ਉਮੀਦ ਕਰਦਾ ਕਿ ਤੁਸੀਂ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦੇਣ ਸਾਡਾ ਸਾਥ ਦੇਣ ਦੇ ਲਈ 815-8100 ਜ਼ਰੂਰ ਡਾਇਲ ਕਰੋਗੇ। ਗੁਰਮਤ ਵਿਚਾਰਧਾਰਾ ਜਾਤ ਪਾਤ ਛੂਆ ਛਾਤ ਵਰਨ ਵੰਡ ਆਦਿ ਮਨੁੱਖੀ ਵੰਡੀਆਂ ਤੋਂ ਮੂਲੋਂ ਹੀ ਰੱਦ ਕਰਦਿਆਂ ਹੋਇਆਂ ਮਨੁੱਖੀ ਬਰਾਬਰਤਾ 'ਤੇ ਜ਼ੋਰ ਦਿੰਦੀ ਹੈ। ਮਨੁਵਾਦੀ ਵਿਚਾਰਧਾਰਾ ਦੇ ਪੱਕੇ ਹਾਮੀ ਬ੍ਰਾਹਮਣਵਾਦ ਆਦਿ ਕੁਝ ਜਾਤੀਏ ਲੋਕਾਂ ਵੱਲੋਂ ਗੁਰੂ ਘਰ ਦੀ ਸਾਂਝੀ ਬਾਲਤਾ ਦੀ ਵਿਚਾਰਧਾਰਾ ਨੂੰ ਸਹਿਣ ਨਾ ਕਰਦਿਆਂ ਹੋਇਆਂ ਗੁਰੂ ਘਰ ਦੇ ਵਿਰੋਧ ਵਿੱਚ ਸਰਕਾਰੇ ਦਰਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਰਹੀਆਂ, ਹੋਰ ਕਈ ਢੰਗਾਂ ਨਾਲ ਵਿਰੋਧ ਜਾਰੀ ਰੱਖਿਆ ਜਿਸ ਕਾਰਨ ਇਹਨਾਂ ਨੂੰ ਸਰਕਾਰੀ ਪਹੁੰਚ ਵਾਲੇ ਮਨੁੱਖੀ ਵੰਡ ਦੇ ਹਾਮੀ ਲੋਕਾਂ ਦੀ ਹਮਾਇਤ ਪ੍ਰਾਪਤ ਹੁੰਦੀ ਰਹੀ। ਅਕਬਰ ਦੇ ਖਾਸ ਦਰਬਾਰੀ ਬੀਰਬਲ ਮਹੇਸ਼ ਦਾਸ ਦਾ ਬ੍ਰਾਹਮਣ ਜਾਤ ਨਾਲ ਸੰਬੰਧ ਹੋਣਾ, ਉਸਨੇ ਉੱਚੀ ਜਾਤੀਏ ਲੋਕਾਂ ਦੀਆਂ ਗੁਰੂ ਘਰ ਵਿਰੁੱਧ ਕੀਤੀਆਂ ਸ਼ਿਕਾਇਤਾਂ ਨੂੰ ਸਰਕਾਰੀ ਕਾਰਵਾਈ ਤੱਕ ਪਹੁੰਚਾਇਆ ਅਤੇ ਕੱਟੜ ਪੰਥੀਆਂ ਦੀ ਹਰ ਸੰਭਵ ਮਦਦ ਕਰਕੇ ਆਪਣੇ ਮਰਨ ਤੱਕ ਗੁਰੂ ਸਾਹਿਬ ਵਿਰੁੱਧ ਫਿਰਕੂ ਮਾਹੌਲ ਸਿਰਜਣ ਵਿੱਚ ਹਰ ਉਹ ਯਤਨ ਕੀਤਾ ਜਿਹਦੀ ਉਹ ਉਸ ਸਮੇਂ ਲੋੜ ਰੱਖਦਾ ਸੀ। ਪੰਜਾਬ ਵਿੱਚ ਸਖੀ ਸਰਵਰੀਏ ਫਿਰਕੇ ਦਾ ਬੇਹੱਦ ਜ਼ੋਰ ਹੋਣ ਕਰਕੇ ਵੱਡੇ ਪੱਧਰ 'ਤੇ ਆਮ ਜਨਤਾ ਇਸ ਫਿਰਕੇ ਦੀ ਪੁਜਾਰੀ ਸੀ, ਜਿਸ ਕਾਰਨ ਬੁੱਤਖਾਨੇ ਹੋਰ ਕਰਮ ਕਾਂਡ ਭਰਮਾਰ ਸੀ ਅਤੇ ਗੁਰਮਤਿ ਦੀ ਸਪਸ਼ਟ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਇਸ ਫਿਰਕੇ ਦੇ ਪੈਰ ਪੰਜਾਬ ਵਿੱਚੋਂ ਬੁਰੀ ਤਰ੍ਹਾਂ ਉਖੜ ਚੁੱਕੇ ਸਨ। ਬਹੁਗਿਣਤੀ ਲੋਕਾਂ ਵੱਲੋਂ ਸਿੱਖ ਧਰਮ ਨੂੰ ਬੜੀ ਤੇਜ਼ੀ ਨਾਲ ਧਾਰਨ ਕੀਤਾ ਜਾ ਰਿਹਾ ਸੀ। ਇਸ ਕਾਰਨ ਬੁਖਲਾਟ ਵਿੱਚ ਆਏ ਸਖੀ ਸਰਵਰ ਫਿਰਕੇ ਦੇ ਕੱਟੜਪੰਥੀ ਆਗੂਆਂ ਵੱਲੋਂ ਈਰਖਾ ਵਸ ਸਿੱਖ ਵਿਚਾਰਧਾਰਾ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਫਿਰਕੇ ਦਾ ਮੂਲ ਇਸਲਾਮੀ ਹੋਣ ਕਾਰਨ ਕੱਟੜਪੰਥੀ ਇਸਲਾਮੀ ਆਗੂਆਂ ਦੀ ਇਹਨਾਂ ਨੂੰ ਭਾਰੀ ਮਦਦ ਪ੍ਰਾਪਤ ਸੀ। ਇਹ ਸਖੀ ਸਰਵਰੀਏ ਤੁਹਾਨੂੰ ਅੱਜ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮਿਲਦੇ ਨੇ, ਜਿਹੜੇ ਤੋਗਾਂ ਕੱਢਦੇ ਨੇ ਜਾਂ ਪਿੰਡਾਂ ਦੇ ਵਿੱਚ ਝੰਡਿਆਂ ਦੇ ਉੱਤੇ ਚੁੰਨੀਆਂ ਰੰਗ ਬਿਰੰਗੀਆਂ ਬੰਨ ਕੇ ਪਿੰਡਾਂ ਦੇ ਵਿੱਚ ਫਿਰਦੇ ਨੇ, ਇਹ ਉਹ ਉਹ ਉਹਨਾਂ ਸਖੀ ਸਰਵਰੀਆਂ ਜੀ ਆਪਾਂ ਮੋਟੇ ਜਿਹੇ ਸ਼ਬਦਾਂ ਸਮਝਣਾ ਹੋਵੇ ਉਹ ਕਿਹੜਾ ਸੀ, ਇਹ ਉਹਨਾਂ ਦੀ ਗੱਲ ਕਰ ਰਹੇ ਨੇ ਇਤਿਹਾਸ ਦੇ ਵਿੱਚ। ਇਸੇ ਤਰ੍ਹਾਂ ਹੀ 1604 ਈਸਵੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਗੁਰਬਾਣੀ ਸੰਪਾਦਨਾ ਦਾ ਕਾਰਜ ਚਲਾ ਰਹੇ ਸਨ। ਉਸ ਸਮੇਂ ਚਾਰ ਅਖੌਤੀ ਭਗਤ ਕਾਲਾ ਕਾਨਾ ਪੀਲੂ ਛੱਜੂ ਅਤੇ ਸ਼ਾਹ ਹੁਸੈਨ ਗੁਰੂ ਜੀ ਦੇ ਕੋਲ ਆਪਣੀਆਂ ਕਵਿਤਾ ਗੁਰਬਾਣੀ ਦੇ ਨਾਲ ਹੀ ਦਰਜ ਕਰਵਾਉਣ ਦੇ ਮਨਸ਼ੇ ਨਾਲ ਆਏ, ਪਰ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਦੀ ਕੱਚ ਘੜਤ ਕਵਿਤਾ ਨੂੰ ਗੁਰਬਾਣੀ ਨਾਲ ਦਰਜ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਗੁਰੂ ਘਰ ਨਾਲ ਉਹਨਾਂ ਦੀ ਪੁਰਾਣੀ ਈਰਖਾ ਨੇ ਹੋਰ ਪ੍ਰਚੰਡ ਰੂਪ ਧਾਰਨ ਕਰ ਲਿਆ। ਉਹਨਾਂ ਦੁਆਰਾ ਗੁਰੂ ਘਰ ਨਾਲ ਆਰੰਭ ਤੋਂ ਹੀ ਈਰਖਾ ਅਤੇ ਨਫ਼ਰਤ ਕੀਤੀ ਜਾ ਰਹੀ ਸੀ, ਜਿਸ ਦਾ ਮੂਲ ਕਾਰਨ ਸੀ ਗੁਰੂ ਸਾਹਿਬ ਵੱਲੋਂ ਅਜਿਹੇ ਢੌਂਗੀ ਕਰਮ ਕਾਂਡੀ ਅਤੇ ਪੂਜਾ ਦੇ ਉੱਤੇ ਜਿਹੜੇ ਖਾਣ ਵਾਲੇ ਲੋਕ ਸਨ, ਜਾਂ ਇਹ ਕਹਿ ਲਈਏ ਕਿ ਇੱਕ ਪਖੰਡ ਦੇ ਉੱਤੇ ਲੋਕਾਂ ਨੂੰ ਲੁੱਟਣ ਵਾਲੇ ਲੋਕ ਸਨ, ਅਤੇ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਸਨ ਭਾਰੀ ਖਤਰੇ ਵਿੱਚ ਸਨ। ਇਹੀ ਕਾਰਨ ਸੀ ਕਿ ਚਾਰੇ ਅਖੌਤੀ ਭਗਤ ਆਪਣੀ ਕਵਿਤਾ ਗੁਰਬਾਣੀ ਨਾਲ ਦਰਜ ਕਰਵਾ ਕੇ ਖੁਦ ਨੂੰ ਮਾਨਤਾ ਪ੍ਰਾਪਤ ਸਿੱਧ ਕਰਨਾ ਚਾਹੁੰਦੇ ਸਨ, ਪਰ ਗੁਰੂ ਜੀ ਵੱਲੋਂ ਸਾਫ਼ ਨਾ ਕਰ ਦੇਣ ਤੋਂ ਬਾਅਦ ਇਹਨਾਂ ਵੱਲੋਂ ਗੁਰੂ ਸਾਹਿਬਾਨ ਦਾ ਸਿੱਧਾ ਵਿਰੋਧ ਕੀਤਾ ਜਾਣ ਲੱਗ ਪਿਆ। ਪੀਲੂ ਦਾ ਰਾਬਤਾ ਚੰਦੂ ਨਾਲ ਹੋਣ ਕਰਕੇ ਇਹਨਾਂ ਵੱਲੋਂ ਕੀਤੀ ਜਾਂਦੀ ਵਿਰੋਧਤਾ ਨੂੰ ਕਾਫ਼ੀ ਬਲ ਮਿਲਿਆ ਅਤੇ ਸਰਕਾਰੀ ਮੁਲਾਜ਼ਮ ਚੰਦੂ ਸ਼ਾਹ ਨੇ, ਜਿਸ ਦੀ ਲੜਕੀ ਦਾ ਰਿਸ਼ਤਾ ਕਈ ਕਾਰਨਾਂ ਕਰਕੇ ਗੁਰੂ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਲਈ ਲੈਣੋਂ ਨਾ ਕਰ ਦਿੱਤੀ ਸੀ, ਆਪਣੇ ਵੱਲੋਂ ਗੁਰੂ ਘਰ ਵਿਰੁੱਧ ਹਰ ਤਰ੍ਹਾਂ ਦੀ ਸਾਜਿਸ਼ ਦੀ ਹਮਾਇਤ ਕੀਤੀ ਜਾਂਦੀ, ਉਹ ਹਰ ਤਰ੍ਹਾਂ ਦੀ ਸਾਜਿਸ਼ ਦਾ ਹਿੱਸਾ ਬਣਦਾ ਸੀ। ਚੰਦੂ ਜਾਤ ਅਭਿਮਾਨੀ ਹੋਣ ਕਰਕੇ ਉਸਨੇ ਗੁਰੂ ਸ਼ਾਨ ਵਿਰੁੱਧ ਕਬੂਲ ਬੋਲ ਕੇ ਭਾਰੀ ਗੁਸਤਾਖੀ ਵੀ ਕੀਤੀ। ਭਾਵੇਂ ਕਿ ਚੰਦੂ ਕੋਈ ਬਹੁਤੀ ਸਿਰ ਕੱਢ ਹਸਤੀ ਨਹੀਂ ਸੀ, ਪਰ ਸਿੱਖ ਧਰਮ ਵਿਰੋਧੀ ਤਾਕਤਾਂ ਦਾ ਵੱਡਾ ਮੋਹਰਾ ਅਤੇ ਹਰ ਤਰ੍ਹਾਂ ਦੀ ਸਾਜਿਸ਼ ਦਾ ਅਹਿਮ ਹਿੱਸਾ ਮੰਨਿਆ ਜਾ ਸਕਦਾ ਸੀ। ਜਿਵੇਂ ਕਿ ਹਰ ਇੱਕ ਲਹਿਰ ਨੂੰ ਕਮਜ਼ੋਰ ਅਤੇ ਖਤਮ ਕਰਨ ਲਈ ਅਜਿਹੇ ਮੋਹਰੇ ਲੱਭੇ ਜਾਂਦੇ ਨੇ ਜਿਨ੍ਹਾਂ ਦਾ ਉਸ ਲਹਿਰ ਨਾਲ ਗੂੜਾ ਸੰਬੰਧ ਹੋਵੇ, ਅਜਿਹੇ ਮੋਹਰੇ ਦੀ ਵਰਤੋਂ ਕਰਕੇ ਉਸ ਲਹਿਰ ਵਿੱਚ ਇੱਕ ਹੋਰ ਫਰਜ਼ੀ ਧਿਰ ਖੜੀ ਕਰਕੇ ਅਸਲ ਲਹਿਰ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅਜਿਹਾ ਕੁਝ ਹੀ ਉਸ ਸਮੇਂ ਦੇ ਕੱਟੜਪੰਥੀ ਅਤੇ ਰਾਜਸੀ ਤਾਕਤਾਂ ਵੱਲੋਂ ਕੀਤਾ ਗਿਆ। ਬਾਬਾ ਪਿਰਥੀ ਚੰਦ ਹੀ ਉਹ ਇਹ ਮੋਹਰਾ ਸੀ ਜਿਸ ਦੀ ਵਰਤੋਂ ਵਿਰੋਧੀ ਲਾਂਬੀ ਨੇ ਬੜੀ ਆਸਾਨੀ ਨਾਲ ਕੀਤੀ। ਉਸ ਵੱਲੋਂ ਗੁਰੂ ਸਾਹਿਬ ਦੀ ਤਰਜ਼ 'ਤੇ ਹੇਹਰ ਪਿੰਡ ਵਿੱਚ ਆਪਣਾ ਵੱਖਰਾ ਦਰਬਾਰ ਬਣਾਉਣਾ, ਮਸੰਦ ਰੱਖਣੇ, ਬਾਣੀ ਰਚਾਉਣੀ, ਉਸੇ ਦਾ ਕੀਰਤਨ ਕਰਨਾ ਆਦਿ ਅਜਿਹੀਆਂ ਕੁਝ ਉਦਾਹਰਨਾਂ ਨੇ ਅਤੇ ਸਿੱਖ ਇਨਕਲਾਬ ਨੂੰ ਖੇਰੂ ਕਰਨ ਲਈ ਹਰ ਤਰ੍ਹਾਂ ਦੀ ਮਦਦ ਪਿਰਥੀ ਚੰਦ ਨੂੰ ਦਿੱਤੀ ਗਈ। ਸੁੱਲੀ ਖਾਨ ਨਾਲ ਉਸ ਦੀਆਂ ਮੁਲਾਕਾਤਾਂ ਇਸੇ ਕੜੀ ਦੀਆਂ ਅਹਿਮ ਹਿੱਸਾ ਨੇ ਅਤੇ ਗੁਰੂ ਸਾਹਿਬਾਨ ਦੁਆਰਾ ਪ੍ਰਚਾਰੀ ਜਾਂਦੀ ਧਰਮ ਵਿਚਾਰਧਾਰਾ ਵਿੱਚ ਹਰ ਤਰ੍ਹਾਂ ਦੇ ਲੋਕ ਹਿੱਤਾਂ ਨੂੰ ਬੇਹੱਦ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ, ਜਾਤ, ਫੋਕਟ, ਰਸਮਾਂ, ਰੀਤਾਂ, ਸ਼ਰ੍ਹਾਂ ਅਤੇ ਸਿਮਰਤੀਆਂ ਦੀਆਂ ਪਾਬੰਦੀਆਂ ਅਤੇ ਵੰਡੀਆਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਇਹ ਗੱਲ ਵੱਖਰੀ ਹੈ ਕਿ ਅੱਜ ਸਿੱਖ ਵੀ ਸਿਮਰਤੀਆਂ ਦੀ ਪੂਜਾ ਬਹੁਤ ਵੱਡੀ ਤਾਕਾਤ ਦੇ ਵਿੱਚ ਕਰਦਾ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਜਿਹੜਾ ਹੈ ਉਹ ਹਵਨ ਵੀ ਕਰਦਾ ਅਤੇ ਮੱਥੇ ਦੇ ਉੱਤੇ ਤਿਲਕ ਵੀ ਲਾਉਂਦਾ ਹੈ। ਪਰ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਸਾਨੂੰ ਬਹੁਤ ਕੁਝ ਕਲੀਅਰ ਆਪਣੇ ਆਪ ਵਿੱਚ ਹੁੰਦਾ ਜਾਂਦਾ ਹੈ। ਬਾਕੀ ਕਿਸੇ ਨੇ ਕੀ ਕਰਨਾ ਹੈ, ਉਹ ਜਿੰਨੀ ਕੁ ਮੱਤ ਗੁਰੂ ਨੇ ਦਿੱਤੀ ਹੈ ਉਹਦੇ ਮੁਤਾਬਕ ਉਹਦੇ 'ਤੇ ਮੋਹਰਾ ਲਾਉਂਦਾ ਤੁਰਿਆ ਫਿਰਦਾ ਹੈ। ਫਿਰ ਅੱਗੇ ਹੋਰ ਦੇਖਦੇ ਹਾਂ, ਭਾਵੇਂ ਕਿ ਸਿੱਖ ਵਿਰੋਧੀ ਧਿਰਾਂ ਦਾ ਆਪਸ ਵਿੱਚ ਕੋਈ ਸਿਧਾਂਤਕ ਮੇਲ ਨਹੀਂ ਸੀ, ਪਰ ਸਥਿਤੀ ਵਿੱਚ ਉਹਨਾਂ ਦਾ ਨਿਸ਼ਾਨਾ ਇੱਕ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਆਪਣੀ ਥਾਂ ਸਾਰੀਆਂ ਇਹ ਵਿਰੋਧੀ ਧਿਰਾਂ ਪੂਰਾ ਪੂਰਾ ਤਾਣ ਲਾ ਰਹੀਆਂ ਸਨ। ਜਿੱਥੇ ਜਿੱਥੇ ਵੀ ਸਨ, ਗੁਰੂ ਘਰ ਦੇ ਨਾਲ ਵੈਰ ਕਮਾਉਣ ਵਾਲੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਜ਼ੋਰ ਲਾ ਰਹੇ ਸਨ। ਸਿੱਖ ਧਰਮ ਦੀ ਅਸਲ ਨੀਂਹ ਮਹਾਨ ਪੁਰਖਾਂ ਦੁਆਰਾ ਬਖਸ਼ੀ ਹੋਈ ਵਿਚਾਰਧਾਰਾ ਹੈ ਜੋ ਗੁਰਬਾਣੀ ਵਿੱਚ ਜ਼ਾਹਰ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਨਾਲ ਭਗਤ ਸਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਇੱਕ ਮਹਾਨ ਪਰ ਉਪਕਾਰ ਕੀਤਾ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਵੱਡੇ ਸਤਿਗੁਰਾਂ ਅਤੇ ਬਾਕੀ ਮਹਾਨ ਪੁਰਖਾਂ ਦੀ ਬਾਣੀ ਦਾ ਇੱਕ ਥਾਵੇਂ ਸੰਪਾਦਨ ਕਰਕੇ, ਇੱਕ ਥਾਂ ਇਕੱਤਰ ਕਰਕੇ ਇੱਕ ਲਸਾਨੀ ਅਤੇ ਮਹਾਨ ਕਾਰਜ ਕੀਤਾ। ਅਜਿਹਾ ਕਰਨ ਨਾਲ ਸਿੱਖ ਵਿਚਾਰਧਾਰਾ ਪੱਕੇ ਪੈਰੀਂ ਸਥਾਪਿਤ ਹੋ ਗਈ ਅਤੇ ਇਸ ਨੂੰ ਗ੍ਰੰਥ ਦਾ ਰੂਪ ਮਿਲਣ ਕਰਕੇ ਸਿੱਖ ਵਿਚਾਰਧਾਰਾ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੇ ਇਸ ਨੂੰ ਰੱਬੀ ਗਿਆਨ ਸਮਝ ਕੇ ਸਤਿਕਾਰ ਕੀਤਾ ਅਤੇ ਅੱਜ ਵੀ ਸਤਿਕਾਰ ਕਰ ਰਹੇ ਨੇ। ਬਾਕੀ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਲੈ ਕੇ ਆਪਸੀ ਵਾਦ ਵਿਵਾਦ ਕਲੇਸ਼ ਆਮ ਜਿਹੀ ਗੱਲ ਸੀ, ਪਰ ਅਜਿਹੀਆਂ ਸਾਰੀਆਂ ਰੂੜੀਵਾਦੀ ਵਿਚਾਰਧਾਰਾਵਾਂ ਦਾ ਖੰਡਨ ਕਰਦੀ ਗੁਰਬਾਣੀ ਦਾ ਸੰਪਾਦਨ ਹੋ ਕੇ ਇੱਕ ਗ੍ਰੰਥ ਦਾ ਰੂਪ ਧਾਰਨ ਕਰਨਾ ਰੂੜੀਵਾਦੀਆਂ ਲਈ ਅਸਹਿ ਸੀ ਅਤੇ ਗੁਰੂ ਅਮਰਦਾਸ ਜੀ ਸਮੇਂ ਗੁਰੂ ਬਾਣੀ ਵਿਰੁੱਧ ਅਕਬਰ ਕੋਲ ਹੋਈਆਂ ਸ਼ਿਕਾਇਤਾਂ ਇਸ ਵਿਰੋਧ ਦਾ ਆਧਾਰ ਬਣੀਆਂ। ਤੁਲਸੀ ਦੇ ਲਿਖੀ ਹੋਏ ਰਮਾਣ ਵਿੱਚ ਬਿਨਾਂ ਕੋਈ ਠੋਸ ਵਿਚਾਰਧਾਰਾ ਦਿੱਤਿਆਂ ਕੇਵਲ ਸ਼੍ਰੀ ਰਾਮ ਚੰਦਰ ਜੀ ਦੇ ਗੁਣ ਹੀ ਗਾਏ ਅਤੇ ਹੀ ਕਵਨ ਨਿਰਪ ਹੋਏ ਹਮੇ ਕਿਹਾ ਹਾਨੀ ਆਦਿ ਲਿਖ ਕੇ ਆਪਣੇ ਆਪ ਨੂੰ ਬਾਕੀ ਸਾਰਿਆਂ ਮੁੱਦਿਆਂ ਤੋਂ ਬੜੀ ਸਫਾਈ ਨਾਲ ਪਾਸੇ ਕਰ ਲਿਆ। ਹਿੰਦੂ ਜਨਤਾ ਤੇ ਹੋ ਰਹੇ ਸਰਕਾਰੀ ਜ਼ਬਰ ਬਾਰੇ ਇੱਕ ਵੀ ਲਫ਼ਜ਼ ਤੱਕ ਨਾ ਲਿਖਿਆ, ਭਾਵੇਂ ਕਿ ਉਹ ਆਪ ਵੀ ਬ੍ਰਾਹਮਣ ਸੀ, ਹਰ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਸੀ। ਯਾਦ ਰਹੇ ਇਹ ਰਮਾਇਣ ਅਕਬਰ ਬਾਦਸ਼ਾਹ ਦੇ ਸਮੇਂ ਰਚੀ ਗਈ ਸੀ ਅਤੇ ਇਸ ਲਈ ਸਰਕਾਰੀ ਤੌਰ 'ਤੇ ਵਜ਼ੀਫਾ ਵੀ ਲੇਖਕ ਨੂੰ ਦਿੱਤਾ ਗਿਆ ਸੀ, ਪਰ ਗੁਰਬਾਣੀ ਅੰਦਰ ਹਰ ਤਰ੍ਹਾਂ ਦੇ ਪੱਖਾਂ ਨੂੰ ਬੜੀ ਸੰਜੀਦਗੀ ਨਾਲ ਛੋਹਿਆ ਗਿਆ। ਹਰ ਪੱਖ ਦੇ ਵਰਤਾਰੇ ਨੂੰ ਪੂਰੀ ਤਸਵੀਰ ਦਿਖਾਈ ਗਈ ਹੈ। ਜਿਵੇਂ ਭਗਰਵਾਣੀ ਨੂੰ ਦੇਖ ਲੈਂਦੇ ਹਾਂ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿੜੇ ਪ੍ਰਧਾਨ ਵੇ ਲਾਲੋ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ। ਤੇ ਇਹ ਤਾਂ ਸਪਸ਼ਟ ਹੈ ਆਪਣੇ ਆਪ ਦੇ ਵਿੱਚ। ਤੇ ਇਸ ਤੋਂ ਅੱਗੇ ਹੋਰ ਦੇਖਦੇ ਹਾਂ ਕਿ ਉਹ ਗੁਰੂ ਸਾਹਿਬਾਨ ਨੇ ਕਿਹੜੇ ਕੰਮ ਸਨ। ਤੇ ਜੇਕਰ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਬਾਦਸ਼ਾਹ ਜਹਾਂਗੀਰ, ਜੋ ਕਿ ਇੱਕ ਤੁਅਸਬੀ ਇਨਸਾਨ ਸੀ, ਕਹਿਣ ਦਾ ਭਾਵ ਇੱਕ ਕੱਟੜ ਪੰਥੀ ਸੀ, ਤੁਅਸਲੀ ਸੀ ਅਤੇ ਫਿਰਕੂ ਤਾਕਤਾਂ ਦੇ ਪੂਰੀ ਤਰ੍ਹਾਂ ਅਧੀਨ ਸੀ। ਨਕਸ਼ਬੰਦੀ ਫਿਰਕੂ ਦੇ ਆਗੂ ਸ਼ੇਖ ਅਹਿਮਦ ਸਰਹੱਦੀ ਦੀਆਂ ਨੀਤੀਆਂ ਅਨੁਸਾਰ ਹਰ ਤਰ੍ਹਾਂ ਨਾਲ ਇਸਲਾਮ ਦਾ ਵਾਧਾ ਕਰਨਾ ਚਾਹੀਦਾ ਹੈ, ਭਾਵੇਂ ਇਸ ਲਈ ਕੋਈ ਵੀ ਰਾਹ ਅਪਣਾਇਆ ਜਾਵੇ। ਉਹ ਇਸਲਾਮ ਤੋਂ ਬਿਨਾਂ ਹੋਰ ਕਿਸੇ ਵੀ ਧਰਮ ਫਿਰਕੇ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਜਿਵੇਂ ਕਿ ਅੱਜ ਜੇਕਰ ਆਪਾਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨਿਗਾਹ ਮਾਰਦੇ ਹਾਂ, ਭਾਗਵਾਂ ਬ੍ਰਿਗੇਡ ਜਿਹੜਾ ਹੈ, ਜਿਵੇਂ ਅੱਜ ਚਾਹੁੰਦਾ ਹੈ ਕਿ ਮੈਂ ਸਾਰੇ ਹੀ ਇਸ ਤੇ ਭਾਗਵੇਂ ਬ੍ਰਿਗੇਡ ਦੇ ਸਾਰੇ ਹੀ ਮਨੁੱਖ ਜਿਹੜੇ ਨੇ ਹਿੱਸੇ ਬਣਾ ਲੈਣੇ ਨੇ। ਇਹੋ ਜਿਹੀ ਜਿਹੜੀ ਹੈ ਜਹਾਂਗੀਰ ਬਾਦਸ਼ਾਹ ਵੀ ਇਹੋ ਜਿਹਾ ਕੰਮ ਚਾਹੁੰਦਾ ਸੀ। ਜਿਵੇਂ ਜਿਹੜੇ ਇਹਨਾਂ ਦਾ ਇਸਲਾਮਿਕ ਦਾ ਇੱਕ ਗਰੁੱਪ ਹੈ, ਉਹ ਵੀ ਇਹ ਕੁਝ ਚਾਹੁੰਦਾ ਹੈ। ਅੱਜ ਵੀ ਜੇਕਰ ਵਰਲਡ ਵਾਈਡ ਵੀ ਗੱਲ ਕਰਦੇ ਆ,
ਸੋ ਹਾਂਜੀ ਜਿਹੜੀ ਹੁਣ ਰੋਲਾ ਵੀ ਪੈ ਰਿਹਾ ਆ, ਜਿਹੜਾ ਵਾਈਟ ਸੁਪਰਮੇਸੀ ਦਾ ਵੀ, ਉਹ ਵੀ ਕੁਝ ਇਸ ਕਿਸਮ ਦੇ ਹੀ ਜਿਹੜੀਆਂ ਚਾਹੁੰਦੇ ਨੇ, ਦੁਨੀਆਂ ਦੇ ਵਿੱਚ ਸਿਰਫ ਇੱਕ ਫਿਰਕੇ ਦਾ ਹੀ ਰਾਜ ਜਾਂ ਹੋਵੇ, ਜਾਂ ਕਿਸੇ ਇੱਕ ਮੁਲਕ ਦੇ ਵਿੱਚ ਇੱਕ ਫਿਰਕੇ ਦਾ ਹੀ ਰਾਜ ਹੋਵੇ, ਜਿਹੜਾ ਕਿ ਆਜ਼ਾਦੀ ਦੇ ਲਈ ਬੜਾ ਘਾਤਕ ਹੈ। ਤੇ ਇਸ ਦੇ ਖਿਲਾਫ ਜਿਹੜੀ ਸਭ ਤੋਂ ਪਹਿਲੀ ਨੀਂਹ ਰੱਖੀ ਸੀ ਗੁਰੂ ਅਰਜਨ ਸਾਹਿਬ ਜੀ ਨੇ, ਜਿਹੜੀ ਸ਼ਹਾਦਤ ਦੇ ਕੇ, ਵੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਆਜ਼ਾਦੀ ਦੇ ਵਿੱਚ ਸ਼ਹਾਦਤ ਜਿਹੜੀ ਹੋਈ ਸੀ ਭਾਰਤ ਦੇ ਖਿੱਤੇ ਦੇ ਵਿੱਚ, ਉਹ ਪਹਿਲੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਸੀ। ਤੇ ਇਹ ਸਿਰਫ ਇੱਦਾਂ ਹੀ ਨਹੀਂ ਸੀ ਕਿ ਜਿਵੇਂ ਸ਼ਹਾਦਤ ਹੋਈ ਸੀ, ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇੱਕ ਆਜ਼ਾਦ ਜਿਹੜਾ ਗ੍ਰੰਥ ਰੱਖਿਆ ਸੀ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਾਬਾ ਫਰੀਦ ਜੀ ਦੀ ਵੀ ਬਾਣੀ ਹੈ, ਭਗਤ ਕਬੀਰ ਜੀ ਦੀ ਵੀ, ਭਗਤ ਤਰਲੋਚਨ ਜੀ ਦੀ, ਤੇ ਹੋਰ ਸਾਰੇ ਫਿਰਕਿਆਂ ਦੇ। ਕੋਈ ਇਸ ਵਿੱਚ ਇਉਂ ਨਹੀਂ ਸੀ ਕਿ ਜਿਵੇਂ ਪਹਿਲਾਂ ਇੱਕ ਇਹ ਰੱਖਿਆ ਜਾਂਦਾ ਸੀ ਕਿ ਧਰਮ ਕਰਮ ਦਾ ਜਿਹੜਾ ਕਾਰੋਬਾਰ ਹੈ ਉਹ ਸਿਰਫ ਬ੍ਰਾਹਮਣ ਹੀ ਕਰ ਸਕਦੇ ਨੇ ਜਾਂ ਇੱਕ ਖਾਸ ਕਿੱਤਾ ਕਰ ਸਕਦਾ। ਇਸੇ ਤਰ੍ਹਾਂ ਹੀ ਜਿਹੜਿਆਂ ਦਾ ਜ਼ਿਕਰ ਹੋਇਆ ਮੁਸਲਮਾਨ ਫਿਰਕੇ ਦਾ, ਉਹ ਵੀ ਇਹੀ ਕੁਛ ਚਾਹੁੰਦੇ ਸੀ ਕਿ ਜਿਹੜਾ ਇਹ ਸਾਰਾ ਕੁਝ ਇੱਕ ਦੇ ਹੱਥ ਦੇ ਵਿੱਚ ਰੱਖਿਆ ਜਾਵੇ। ਤੇ ਇਹ ਇਸ ਦੇ ਵਿਰੁੱਧ ਜਿਹੜੀ ਧਾਰਮਿਕ ਤੌਰ ਦੇ ਉੱਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ, ਇਹ ਬੜਾ ਵੱਡਾ ਇੱਕ ਉਹਨਾਂ ਲਈ ਚੈਲੰਜ ਹੋ ਨਿਬੜਿਆ। ਤੇ ਇਸ ਦਾ ਪ੍ਰਭਾਵ ਵੀ ਬਹੁਤ ਜਿਹੜਾ ਪੈਣ ਲੱਗਾ, ਤੇ ਜਿਹੜੇ ਊਚ ਨੀਚ ਜਾਂ ਛੂਤਛਾਤ, ਇਸ ਨੂੰ ਖਤਮ ਕਰਨ ਦੇ ਲਈ ਜਿਹੜੇ ਸਰੋਵਰ ਬਣਾਏ ਗਏ, ਪ੍ਰੈਕਟੀਕਲ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇਸ ਜਾਗਰੂਕਤਾ ਆਈ ਕਿ ਸਾਰੇ ਇਨਸਾਨ ਇੱਕ ਬਰਾਬਰ ਨੇ, ਤੇ ਚਾਹੇ ਕਿਸੇ ਵੀ ਧਰਮ ਦੇ ਵਿੱਚੋਂ ਜਾਂ ਕਿਸੇ ਵੀ ਫਿਰਕੇ ਦੇ ਵਿੱਚੋਂ ਕੋਈ ਵੀ ਰੱਬ ਨੂੰ ਮੰਨਣਾ ਚਾਹੇ, ਉਸ ਆਪਣੇ ਤੌਰ ਦੇ ਉੱਤੇ ਪੂਰਨ ਆਜ਼ਾਦ ਹੈ, ਉਸ ਦੇ ਉੱਤੇ ਕੋਈ ਬੰਦਿਸ਼ ਨਹੀਂ। ਇਹ ਸਾਰਾ ਕੁਝ ਜਿਹੜੇ ਉੱਪਰ ਬੈਠੇ ਸੀ ਧਰਮ ਸਥਾਨਾਂ ਦੇ ਉੱਤੇ, ਜਿਹੜੇ ਬਣਾ ਕੇ ਇੱਕ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਗਰੋਹ ਬਣਾ ਕੇ ਬੈਠੇ ਸੀ, ਇੱਕ ਤਰ੍ਹਾਂ ਦੇ ਨਾਲ ਮਾਫੀਆ ਬਣ ਕੇ ਬੈਠੇ ਸੀ, ਉਹਨਾਂ ਲਈ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਜ਼ਹਿਰ ਸੀ, ਜਿਸ ਦਾ ਉਹਨਾਂ ਨੂੰ ਆਉਣ ਵਾਲੇ ਭਵਿੱਖ 'ਚ ਪਤਾ ਸੀ ਕਿ ਇਸ 'ਤੇ ਕੀ ਸਿੱਟੇ ਨਿਕਲ ਸਕਦੇ ਨੇ। ਅਤੇ ਉਹ ਸਿੱਟਿਆਂ ਤੋਂ ਡਰਦਿਆਂ ਹੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ਼ ਜਿਹੜੀ ਸ਼ਹਾਦਤ ਹੈ, ਜਿਹੜੀ ਉਹ ਕੂੜ ਪ੍ਰਚਾਰ ਹੈ, ਸ਼ੁਰੂ ਕਰ ਦਿੱਤਾ ਸੀ। ਅਤੇ ਉਸੇ ਕੂੜ ਪ੍ਰਚਾਰ ਨੂੰ ਜਿਹੜਾ ਬਲ ਮਿਲ ਗਿਆ, ਜਿਵੇਂ ਇੱਕ ਬਹਾਨਾ ਮਿਲ ਗਿਆ ਜਾਂ ਬਹਾਨਾ ਬਣਾ ਦਿੱਤਾ ਖੁਸਰੋ ਦਾ ਜਿਹੜਾ ਪੰਜਾਬ ਵਾਲੇ ਪਾਸੇ ਆਉਣਾ, ਅਤੇ ਉਹ ਇੱਕ ਬਹਾਨਾ ਬਣਾ ਕੇ ਇਸ ਗੱਲ ਨੂੰ ਇੰਨਾ ਵਧਾ ਚੜਾ ਦਿੱਤਾ ਗਿਆ। ਹਾਲਾਂਕਿ ਜਿਹੜੀ ਇੱਕ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਗੁਰੂ ਸਾਹਿਬ ਨੇ ਸੰਗਤ ਦੇ ਕਹਿਣ 'ਤੇ ਇਨਕਾਰ ਕੀਤਾ ਸੀ, ਉਹ ਉਸਦੀ ਵੀ ਨਿੱਜੀ ਰੰਜਿਸ਼ ਚੰਦੂ ਨੂੰ ਸੀਗੀ, ਅਤੇ ਉਹ ਨਿੱਜੀ ਰੰਜਿਸ਼ ਵੀ ਆਪਣੀ ਕਿਸੇ ਨਾ ਕਿਸੇ ਹੱਦ ਤੱਕ ਕੱਢਣੀ ਚਾਹੁੰਦਾ ਸੀ। ਪਰ ਵੱਡੇ ਪੱਧਰ ਦੇ ਉੱਤੇ ਜਿਹੜਾ ਬਲ ਇਹਨਾਂ ਨੂੰ ਜਿਹੜਾ ਉਹ ਮਿਲਿਆ, ਜਿਹੜਾ ਕਿ ਜਿਹੜਾ ਮਤਲਬ ਜਿਹੜਾ ਖੁਸਰੋ ਦਾ ਪੰਜਾਬ ਆਉਣਾ, ਅਤੇ ਉਸ ਨੂੰ ਬਹਾਨਾ ਬਣਾ ਕੇ ਫਿਰ ਗੁਰੂ ਸਾਹਿਬ ਜੀ ਨੂੰ ਜਿਹੜਾ ਗ੍ਰਿਫਤਾਰ ਕਰਨ ਦਾ ਇੱਕ ਰਾਹ ਪੱਧਰਾ ਜਿਹਾ ਇਹਨਾਂ ਲਈ ਹੋ ਗਿਆ। ਅਤੇ ਇਹਨਾਂ ਨੇ ਕੋਈ ਵੀ ਉਸ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਇਸ ਨੂੰ ਜਿੰਨਾ ਤੂਲ ਦਿੱਤਾ ਜਾਵੇ ਉਨਾ ਉਨਾ ਹੀ।
ਹਾਂਜੀ ਮੈਨੂੰ ਵੀ ਪਹਿਲਾਂ ਵੀਰ ਸਾਹਿਬ ਸਿੰਘ ਜੀ ਤੁਹਾਡਾ ਧੰਨਵਾਦ, ਮੈਨੂੰ ਥੋੜਾ ਸਾਹ ਦਵਾਤਾ। ਹਾਂਜੀ ਸੋ ਮੈਂ ਫਿਰ ਜੀ ਤੁਹਾਨੂੰ ਉੱਥੋਂ ਹੀ ਉਸ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ। ਤੇ ਅਜਿਹੀ ਸਥਿਤੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸ਼ੇਖ ਅਹਿਮਦ ਸ਼ਾਹ ਸਰਹੱਦੀ ਦੀਆਂ ਨੀਤੀਆਂ ਅਨੁਸਾਰ ਹਰ ਤਰ੍ਹਾਂ ਨਾਲ ਇਸਲਾਮ ਦਾ ਵਾਧਾ ਕਰਨਾ ਚਾਹੀਦਾ ਹੈ, ਭਾਵੇਂ ਇਸ ਲਈ ਕੋਈ ਵੀ ਰਾਹ ਅਪਣਾਇਆ ਜਾਵੇ, ਉਹ ਇਸਲਾਮ ਤੋਂ ਬਿਨਾਂ ਹੋਰ ਕਿਸੇ ਵੀ ਧਰਮ ਫਿਰਕੇ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਤੇ ਗੁਰੂ ਅਰਜਨ ਸਾਹਿਬ ਉਸ ਸਮੇਂ ਪੰਜਾਬ ਵਿੱਚ ਸਭ ਤੋਂ ਵੱਡੀ ਧਿਰ ਸਨ, ਜਿਨ੍ਹਾਂ ਦੇ ਪ੍ਰਭਾਵ ਨੂੰ ਢਾਲ ਲਾਉਣੀ ਪੂਰੀ ਤਰ੍ਹਾਂ ਅਸੰਭਵ ਸੀ। ਅਜਿਹੀ ਸਥਿਤੀ ਵਿੱਚ ਸ਼ੇਖ ਅਹਿਮਦ ਸਰਹੱਦੀ ਜਿਸ ਦਾ ਕਈ ਕਾਰਨਾਂ ਕਰਕੇ ਜਹਾਂਗੀਰ ਤੇ ਕਾਫੀ ਅਸਰ ਰਸੂਖ ਸੀ, ਨੇ ਗੁਰੂ ਘਰ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਰੱਖੀ। ਤੇ ਉਸ ਦੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਸ਼ੇਖ ਫਰੀਦ ਫਕਾਰੀ ਨੇ, ਜੋ ਕਿ ਪ੍ਰਭਾਵਸ਼ਾਲੀ ਸਰਕਾਰੀ ਨੁਮਾਇੰਦਾ ਸੀ, ਹਰ ਤਰ੍ਹਾਂ ਦੀ ਮਦਦ ਕੀਤੀ। ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਸ ਵੱਲੋਂ ਆਪਣੇ ਨਜ਼ਦੀਕੀ ਅਤੇ ਸੇਵਕ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਨੂੰ ਵਧਾਈ ਵੀ ਭੇਜੀ ਗਈ। ਸਿੱਖ ਕੌਮ ਦਾ ਆਜ਼ਾਦ ਹਸਤੀ ਤਹਿਤ ਵਿਚਰਨਾ ਸਮੇਂ ਦੀਆਂ ਸਰਕਾਰਾਂ ਨੂੰ ਨਾਪਸੰਦ ਸੀ ਤੇ ਨਾਪਸੰਦ ਹੈ। ਸਿੱਖਾਂ ਵੱਲੋਂ ਆਪਣੀ ਹੀ ਕਿਸਮ ਦਾ ਸੱਭਿਆਚਾਰ ਅਤੇ ਸਿਸਟਮ ਬਣਾਇਆ ਹੋਇਆ ਸੀ। ਆਪਣਾ ਕੋਈ ਵੀ ਮਸਲਾ ਸਿੱਖ ਸੰਗਤ ਜਾਂ ਗੁਰੂ ਸਾਹਿਬ ਕੋਲ ਹੱਲ ਕਰਵਾਉਣਾ, ਦਸਵੰਧ ਦੇਣਾ, ਨਗਰਾਂ ਦੀ ਉਸਾਰੀ, ਵਿਕਾਸ, ਆਪਣੀ ਤਾਕਤ ਦਾ ਹਰ ਤਰ੍ਹਾਂ ਨਾਲ ਵਾਧਾ, ਅਜਿਹੀਆਂ ਸਾਰੀਆਂ ਚੀਜ਼ਾਂ ਸਰਕਾਰ ਦਾ ਰਵੱਈਆ ਸਿੱਖਾਂ ਪ੍ਰਤੀ ਸਖ਼ਤ ਕਰਦੀਆਂ ਸਨ। ਤੇ ਸਰਕਾਰੀ ਤੰਤਰ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਰਾਜ ਵਿੱਚ ਰਾਜ ਬਣ ਰਿਹਾ ਹੈ, ਆਮ ਲੋਕਾਂ ਦੀ ਜਿਹੜੀ ਹੈ ਆਤਮ ਨਿਰਭਰਤਾ ਹੰਕਾਰੀ ਅਤੇ ਹਾਕਮਤਾਈ ਵਾਲੀ ਸੋਚ ਨੂੰ ਮੂਲੋਂ ਹੀ ਨਹੀਂ ਸੀ ਪਾਉਂਦੀ। ਤੇ ਗੁਰਮਤਿ ਸਿਧਾਂਤਾਂ ਦਾ ਹਰ ਇੱਕ ਮਜ਼ਹਬ ਧਰਮ ਨਾਲੋਂ ਨਵੇਕਲਾ ਹੋਣਾ ਸੀ, ਜਿਸ ਦੇ ਕਾਰਨ ਸੀ ਜਿਹੜਾ ਕਾਜੀ, ਮੁੱਲਾ, ਬ੍ਰਾਹਮਣ, ਪੰਡਿਤ, ਜੋਗੀ ਅਤੇ ਹੋਰ ਧਾਰਮਿਕਤਾ ਦੇ ਠੇਕੇਦਾਰਾਂ ਨੂੰ ਨਾਗਵਾਰ ਗੁਜ਼ਰਿਆ। ਅਕਬਰ ਕੋਲ ਇਹਨਾਂ ਸਾਰਿਆਂ ਦੀਆਂ ਗੁਰੂ ਘਰ ਵਿਰੁੱਧ ਕੀਤੀਆਂ ਸ਼ਿਕਾਇਤਾਂ, ਜਿਸ ਲਈ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖ ਕੇ ਝੂਠ ਸੱਚ ਦਾ ਨਿਤਾਰਾ ਕੀਤਾ ਸੀ। ਇਸ ਗੱਲ ਦਾ ਸਬੂਤ ਹਨ ਕਿ ਸਿੱਖ ਧਰਮ ਦੀ ਵੱਖਰਤਾ ਤੋਂ ਇਹ ਧਿਰਾਂ ਪੂਰੀ ਤਰ੍ਹਾਂ ਤਿਲ ਮਲਾਈਆਂ ਹੋਈਆਂ ਸਨ। ਭਾਵੇਂ ਇਹਨਾਂ ਵਿੱਚੋਂ ਗੁਰੂ ਸਾਹਿਬ ਵੇਲੇ ਵੀ ਕਈ ਕਾਰਨ ਜਿਉਂ ਦੇ ਤਿਉਂ ਸਨ, ਪਰ ਰਾਜਨੀਤਿਕ ਹਾਲਾਤਾਂ ਕਾਰਨ ਗੁਰੂ ਘਰ ਦੀ ਹੁੰਦੀ ਵਿਰੋਧਤਾ ਨੇ ਇਹੋ ਜਿਹਾ ਰੂਪ ਨਹੀਂ ਧਾਰਿਆ ਸੀ ਜਿਹੜਾ ਗੁਰੂ ਅਰਜਨ ਸਾਹਿਬ ਵੇਲੇ। ਗੁਰੂ ਅਰਜਨ ਸਾਹਿਬ ਭਾਰਤ ਦੇ ਪਹਿਲੇ ਸ਼ਹੀਦ ਨੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਲਈ ਆਪਣੀ ਸ਼ਹਾਦਤ ਦਿੱਤੀ ਹੈ। ਤੇ ਮਨੁੱਖੀ ਹੱਕਾਂ ਦੇ ਰਾਖੇ ਨੂੰ ਅਸੀਂ ਅੱਜ ਕਿੰਨਾ ਕੁ ਪੂਜਦੇ ਹਾਂ, ਮਨੁੱਖੀ ਹੱਕਾਂ ਦੇ ਰਾਖੇ ਨੂੰ ਅਸੀਂ ਅੱਜ ਕਿੰਨਾ ਕੁ ਉਹਨਾਂ ਦੇ ਪੁਰਬ ਦੇ ਉੱਤੇ ਅਸੀਂ ਦਿਨ ਨੂੰ ਕਿੰਨਾ ਆਜ਼ਾਦ ਕਰਦੇ ਹਾਂ, ਤੇ ਅਸੀਂ ਮਨੁੱਖਤਾ ਦੇ ਭੱਲੇ ਲਈ ਅਸੀਂ ਕੀ ਕਰਦੇ ਹਾਂ, ਇਹ ਸਾਡੇ ਤੇ ਕੁਐਸਚਨ ਮਾਰਕ ਆ ਕੇ ਖੜ ਜਾਂਦੇ ਨੇ। ਜੇਕਰ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਉਹਨਾਂ ਨੇ ਜੋ ਕੰਸੈਪਟ ਸਾਨੂੰ ਦਿੱਤਾ, ਕਈ ਮੇਰੇ ਵੀਰ, ਕਈ ਭੁੱਲੜ ਵੀਰ, ਕਈ ਮੇਰੀਆਂ ਭੈਣਾਂ ਮਾਤਾਵਾਂ ਇਹ ਗੱਲ ਆਖ ਦਿੰਦੀਆਂ ਨੇ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਸਾਨੂੰ ਮਿਲਿਆ ਕੀ। ਉਹ ਮੈਂ ਅੱਜ ਇਤਿਹਾਸ ਦੇ ਵਿੱਚੋਂ ਜਿੰਨਾ ਕੁ ਮੈਂ ਭਾਈ ਪੜ੍ਹਿਆ ਹੈ, ਜਿੰਨਾ ਕੁ ਮੈਂ ਵਿਚਾਰਿਆ ਪੜ੍ਹ ਕੇ, ਜਿੰਨਾ ਕੁ ਮੈਂ ਉੱਥੇ ਅਧਿਐਨ ਕੀਤਾ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੇ ਉਮੀਦ ਕਰਦਾ ਜੇਕਰ ਮੈਂ ਕਿਤੇ ਗਲਤ ਹੋਵਾਂ ਤੇ ਮੈਨੂੰ ਫੋਨ ਨੰਬਰ 815-8100 ਤੇ ਕਾਲ ਕਰਕੇ ਜ਼ਰੂਰ ਮੇਰੀ ਜਿਹੜੀ ਗਲਤੀ ਦਾ ਤੁਸੀਂ ਜ਼ਰੂਰ ਉਹਨੂੰ ਉਹਦੀ ਸਧਾਈ ਕਰੋਗੇ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਮਿਲਦਾ ਹੈ। ਸਿੱਖਾਂ ਦੀ ਝੋਲੀ ਵਿੱਚ ਦੋ ਸ੍ਰੀ ਸਾਹਿਬ ਪੈਂਦੀਆਂ ਨੇ। ਸਿੱਖਾਂ ਨੂੰ ਨਸੀਬ ਹੁੰਦਾ ਘੋੜਿਆਂ ਦੀਆਂ ਕਾਠੀਆਂ ਤੇ ਚੜ੍ਹਨਾ, ਸਿੱਖਾਂ ਨੂੰ ਨਸੀਬ ਹੁੰਦਾ ਹੈ ਘੋੜ ਸਵਾਰੀ ਕਰਨੀ, ਸਿੱਖਾਂ ਨੂੰ ਨਸੀਬ ਹੁੰਦਾ ਹੈ ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਖੇਡਣਾ, ਸਿੱਖਾਂ ਨੂੰ ਨਸੀਬ ਹੁੰਦਾ ਹੈ ਬਾਜ ਰੱਖਣਾ, ਸਿੱਖਾਂ ਨੂੰ ਨਸੀਬ ਹੁੰਦਾ ਹੈ ਜਿਹੜੇ ਘੋਲ ਕਰਨੇ ਜਾਂ ਖੇਡਾਂ ਖੇਡਣੀਆਂ। ਤੇ ਜੇਕਰ ਪੰਜਵੇਂ ਪਾਤਸ਼ਾਹ ਦੇ ਪਹਿਲਾਂ ਦੀ ਗੱਲ ਕਰਦੇ, ਇਹੋ ਜਿਹਾ ਜ਼ਿਕਰ ਤਾਂ ਆਉਂਦਾ ਨਹੀਂ, ਉਦੋਂ ਤਾਂ ਕਾਲ ਤਖ਼ਤ ਦਾ ਜ਼ਿਕਰ ਨਹੀਂ ਆਉਂਦਾ, ਉਦੋਂ ਤਾਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦਾ ਜ਼ਿਕਰ ਨਹੀਂ ਆਉਂਦਾ, ਉਦੋਂ ਤਾਂ ਅਕਾਲ ਤਖ਼ਤ ਦੇ ਉੱਤੇ ਬੈਠ ਕੇ ਜਿਹੜੇ ਉੱਥੇ ਸਦਭਾਵਨਾ ਦੇ ਵਿੱਚ ਲਏ ਗਏ ਜਿਹੜੇ ਸੰਦੇਸ਼ ਨੇ ਉਹ ਨਹੀਂ ਨਜ਼ਰ ਆਉਂਦੇ। ਉੱਥੇ ਮਨੁੱਖਤਾ ਦੇ ਭਲੇ ਦੀ ਜਿਹੜੀ ਗੱਲ ਹੈ ਉਹਦਾ ਜ਼ਿਕਰ ਤਾਂ ਆਉਂਦਾ ਹੈ ਪੰਜਵੇਂ ਪਾਤਸ਼ਾਹ ਤੱਕ, ਪਰ ਆਪਣੇ ਆਪ ਨੂੰ ਇੱਕ ਸਰਵੈ ਤੇ ਇੱਕ ਸੁਰੱਖਿਆ ਤਰੀਕੇ ਦੇ ਨਾਲ ਕਿੱਦਾਂ ਲੈ ਕੇ ਚੱਲਣਾ, ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਹੀ ਸਿੱਖਾਂ ਦੀ ਝੋਲੀ ਪਿਆ ਹੈ। ਸੋ ਜਿੱਥੇ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਉਹਨਾਂ ਵੱਲੋਂ ਦਿੱਤਾ ਹੋਇਆ ਉਹ ਅਨਮੋਲ ਖਜ਼ਾਨਾ ਜੋ ਅੱਜ ਵੀ ਸਿੱਖਾਂ ਦੇ ਕੋਲ ਅੱਜ ਵੀ ਹੈ ਉਹ ਹੈ ਸ਼ਬਦ ਗੁਰੂ ਰੂਪ ਦੇ ਵਿੱਚ ਉਹਨਾਂ ਵੱਲੋਂ ਦਿੱਤੀ ਹੋਈ ਬਾਣੀ ਉਹਨਾਂ ਵੱਲੋਂ ਦਿੱਤਾ ਹੋਇਆ ਉਹ ਫਲਾਸਫਰ ਜਿਹੜੀ ਫਲਾਸਫੀ ਹੈ ਸਾਰੀ ਉਹ ਅੱਜ ਵੀ ਸਿੱਖ ਉਹਨੂੰ ਬੜੇ ਧਿਆਨ ਨਾਲ ਗਾਉਂਦੇ ਨੇ ਕੀਰਤਨ ਦੇ ਰੂਪ ਦੇ ਵਿੱਚ। ਦੇਖੋ ਕਿਹੋ ਜਿਹਾ ਸੁਮੇਲ ਕੀਤਾ ਹੈ ਤੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਵੀ ਜਿਹੜਾ ਇਤਿਹਾਸ ਦੇ ਵਿੱਚੋਂ ਆਪਣੇ ਆਪ ਮਿਲਦਾ ਹੈ। ਪਰ ਉਸ ਤੋਂ ਪਹਿਲਾਂ ਜੇਕਰ ਆਪਾਂ ਪੰਜਵੇਂ ਪਾਤਸ਼ਾਹ ਦੀ ਗੱਲ ਕਰਦੇ ਹਾਂ ਤੇ ਸਾਈਂ ਮੀਆਂ ਮੀਰ ਵਰਗਾ ਨੇਕ ਦਿਲ ਇਨਸਾਨ ਮੁਸਲਮਾਨ ਜਿਹੜਾ ਹੈ ਉਹ ਵੀ ਸਿੱਖ ਧਰਮ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਤੇ ਸਾਈਂ ਮੀਆਂ ਮੀਰ ਨੇ ਤਾਂ ਦਰਬਾਰ ਸਾਹਿਬ ਦੀ ਜਿਹੜੀ ਨੀਂਹ ਰੱਖੀ ਹੈ ਪੰਜਵੇਂ ਪਾਤਸ਼ਾਹ ਨੇ ਉਹਨਾਂ ਦੇ ਕੋਲੋਂ ਰਖਵਾਈ ਹੈ ਕਿਉਂਕਿ ਪੰਜਵੇਂ ਪਾਤਸ਼ਾਹ ਦਾ ਕੰਸੈਪਟ ਸੀ ਮਨੁੱਖਤਾ ਇੱਕ ਸਾਂਝੀ ਬਾਲਤਾ ਦਾ ਸੰਦੇਸ਼ ਦੇਣਾ। ਫਿਰਕੂ ਤਾਕਤਾਂ ਕਦੇ ਵੀ ਇਸ ਇਹੋ ਜਿਹਾ ਕੰਮ ਸੰਦੇਸ਼ ਨਹੀਂ ਚਾਹੁੰਦੀਆਂ ਕਿਉਂਕਿ ਕੋਈ ਇਹੋ ਜਿਹਾ ਦੇਵੇ। ਜੇਕਰ ਅੱਜ ਵੀ ਆਪਾਂ ਦੁਨੀਆਂ ਦੇ ਅੱਜ ਵੀ ਨਿਗਾਹ ਮਾਰ ਲਈਏ ਬਹੁਤ ਸਾਰੀਆਂ ਸੰਸਥਾਵਾਂ ਚੱਲਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਖਾਲਸਾ ਏਡ ਵਾਲੇ ਜਿਹੜੇ ਨੇ ਆਪਣੇ ਤੌਰ ਦੇ ਉੱਤੇ ਕੰਮ ਕਰਦੇ ਨੇ ਥਾਂ ਥਾਂ ਜਾਂਦੇ ਨੇ ਤੇ ਜੇਕਰ ਉਹ ਉੱਧਰ ਹਿੰਦੁਸਤਾਨ ਦੀ ਧਰਤੀ ਵੱਲ ਨੂੰ ਮੂੰਹ ਕਰਦੇ ਨੇ ਤੇ ਉਹਨਾਂ ਨੂੰ ਵੀ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਕਿ ਦੂਜੇ ਦੇਸ਼ਾਂ ਦੇ ਵਿੱਚ। ਉਹਦਾ ਕਾਰਨ ਕੀ ਹੈ? ਉਹਦਾ ਵੀ ਕਾਰਨ ਇਹ ਕਿ ਸਾਂਝੀ ਬਾਲਤਾ ਦਾ ਜਿਹੜਾ ਸੰਦੇਸ਼ ਹੈ ਭਾਈ ਉਹ ਨਹੀਂ ਦੇਣ ਦੇਣਾ ਤੁਹਾਨੂੰ, ਹੋਰ ਕੁਛ ਨਹੀਂ ਕਿ ਕੋਈ ਬੰਦੇ ਜਿਹੜੇ ਜਿਹੜੀ ਜਿਹੜੀ ਮਨੁੱਖਤਾ ਇਹਨਾਂ ਨਾਲ ਨਾ ਜੁੜ ਜਾਵੇ, ਇਹ ਹੀਰੋ ਨਾ ਬਣ ਜਾਣ। ਪਰ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਕੰਸੈਪਟ ਹੀ ਦਿੱਤਾ ਭਲਾ ਕਰਨਾ, ਸੇਵਾ ਕਰਨੀ, ਨਾਮ ਜਪਣਾ, ਵੰਡ ਛਕਣਾ। ਹਾਂਜੀ ਵੀਰ ਸਾਹਿਬ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਵੀ ਕੁਛ।
ਹਾਂਜੀ ਬਿਲਕੁਲ, ਜਿਹੜਾ ਜਿਹੜੀ ਸ਼ਹਾਦਤ ਦੇ ਮੁੜ ਕੇ ਇਹ ਤਾਂ ਚਲੋ ਕਾਰਨ ਸੀ, ਫਿਰ ਇਹ ਗੱਲ ਵੀ ਮਾਇਨੇ ਰੱਖਦੀ ਹੈ ਕਿ ਸ਼ਹੀਦ ਗੁਰੂ ਅਰਜਨ ਸਾਹਿਬ ਜੀ ਨੂੰ ਕਿਸ ਤਰੀਕੇ ਨਾਲ ਕੀਤਾ ਗਿਆ। ਜਿਹੜੀ ਸ਼ਹਾਦਤ ਦੇ ਜਿਹੜੇ ਸ਼ਾਇਦ ਇਹਦੇ ਬਾਰੇ ਮੈਨੂੰ ਪੂਰਾ ਨਹੀਂ ਚੇਤਾ, ਇਹ ਇਸਲਾਮ ਦੇ ਕਿਸੇ ਜਿਹੜੇ ਇੱਕ ਬਣਾਏ ਹੋਏ ਕਾਨੂੰਨ ਦੇ ਵਿੱਚ ਹੈ ਕਿ ਜਦੋਂ ਕਿਸੇ ਸੱਤ ਪੁਰਖ ਦੀ ਸ਼ਹਾਦਤ ਦਿੱਤੀ ਜਾਵੇ ਤਾਂ ਉਹਦਾ ਖੂਨ ਜਿਹੜਾ ਜ਼ਮੀਨ ਦੇ ਉੱਤੇ ਨਹੀਂ ਡੁੱਲਣਾ ਚਾਹੀਦਾ।
ਵੀਰ ਸਾਹਿਬ ਸਿੰਘ ਜੀ, ਇਹ ਇਹਨਾਂ ਦੀ ਉਹਨਾਂ ਨੂੰ ਜਿਹੜੇ ਮੈਂ ਥੋੜਾ ਜਿਹਾ ਕਿਉਂਕਿ ਮੈਨੂੰ ਮੈਂ ਸੋਰੀ ਤੁਹਾਨੂੰ ਵਿੱਚ ਰੋਕ ਰਿਹਾ, ਬਿਲਕੁਲ ਇਹ ਜਿਹੜੀ ਤੁਸੀਂ ਇਤਿਹਾਸਕ ਤੱਥ ਨੇ ਇਹ ਕਿ ਗੁਰੂ ਸਾਹਿਬਾਨ ਨੂੰ ਉਹ ਸ਼ਰ੍ਹਾਂ ਦੇ ਮੁਤਾਬਕ ਸਜ਼ਾ ਦਿੱਤੀ ਗਈ ਸੀ ਕਿ ਉਹਨਾਂ ਦਾ ਜਿਹੜਾ ਖੂਨ ਦਾ ਕਤਰਾ ਵੀ ਹੈ, ਇੱਕ ਖੂਨ ਦਾ ਕਤਰਾ ਵੀ ਹੈ, ਉਹਨੂੰ ਜ਼ਮੀਨ ਤੇ ਨਹੀਂ ਡਿੱਗਣ ਦੇਣਾ। ਇਹ ਇਤਿਹਾਸ ਦੱਸਦਾ ਹੈ, ਇਤਿਹਾਸ ਦੇ ਵਿੱਚੋਂ ਚੀਜ਼ ਮਿਲਦੀ ਹੈ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਤੇ ਇਹਦੇ ਨਾਲ ਹੀ ਇਸੇ ਕਰਕੇ ਉਹ ਤਸੀਹੇ ਜਿਹੜੇ ਆ ਉਸ ਤਰੀਕੇ ਨਾਲ ਦਿੱਤੇ ਗਏ ਉਹਨਾਂ ਨੂੰ। ਫਿਰ ਉਹ ਰਾਵੀ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦੇ ਸਰੀਰ ਨੂੰ ਬਿਰਧ ਹੋਏ ਸਰੀਰ ਨੂੰ ਜਿਹੜਾ ਉੱਥੇ ਜਲ ਪ੍ਰਵਾਹ ਕਰਨਾ ਉਹ ਵੀ ਉਸ ਸ਼ਰ੍ਹਾਂ ਦਾ ਹਿੱਸਾ ਸੀ।
ਹਾਂ,
ਕਹਿਣ ਦਾ ਭਾਵ ਕਿ ਉਹ ਜੋ ਉਹਨੇ ਦਿੱਤਾ, ਜਿਵੇਂ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੀ ਵੀ ਗੱਲ ਇਤਿਹਾਸ ਚ ਕਰਦੇ ਆ, ਇਹਨ ਬਿਨ ਉਹੋ ਜਿਹੇ ਕੰਸੈਪਟ ਆ ਜਾਂਦਾ ਜੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨਾਲ ਵੀ।
ਹਾਂਜੀ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਪਹਿਲੇ ਸਭ ਤੋਂ ਪਹਿਲਾਂ, ਫਿਰ ਜਦੋਂ ਖੂਨ ਜੇ ਜ਼ਮੀਨ ਤੇ ਨਹੀਂ ਡਿੱਗਣ ਦੇਣ ਦਾ ਜੇ ਉਹਨਾਂ ਨੇ ਰੱਖਿਆ ਤਾਂ ਫਿਰ ਦੋ ਤਰੀਕੇ ਰਹਿ ਜਾਂਦੇ ਨੇ ਕਿ ਜਾਂ ਅੱਗ ਰਾਹੀਂ ਮਾਰੋ ਜਾਂ ਪਾਣੀ ਰਾਹੀਂ ਜਿਹੜਾ ਕਰੋ ਸ਼ਹੀਦ ਕਰੋ। ਤੇ ਇਹ ਦੋ ਤਰੀਕੇ ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਜਿਹੜੇ ਵਰਤੇ ਗਏ, ਪਹਿਲਾਂ ਉਹਨਾਂ ਨੂੰ ਅੱਗ ਦੇ ਨਾਲ ਜਿਵੇਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸ਼ਹੀਦ ਕਰਨ ਦੀ, ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ, ਉੱਤੋਂ ਗਰਮ ਗਰਮ ਰੇਤ ਪਾਇਆ ਗਿਆ, ਪੂਰਾ ਖਿਆਲ ਰੱਖਿਆ ਗਿਆ ਕਿ ਕਿਸੇ ਵੀ ਤਰੀਕੇ ਨਾਲ ਖੂਨ ਦਾ ਕਤਰਾ ਜਿਵੇਂ ਬਾਹਰ ਨਾ ਡਿੱਗੇ, ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਕਹਿ ਲਈਏ ਕਿ ਖੂਨ ਦਾ ਕਤਰਾ ਥੱਲੇ ਨਹੀਂ ਡਿੱਗ ਸਕਦਾ। ਤੇ ਫਿਰ ਬਾਅਦ ਦੇ ਵਿੱਚ ਜਿਵੇਂ ਉਹਨਾਂ ਨੂੰ ਰਾਵੀ ਦੇ ਵਿੱਚ ਵੀ ਜਿਹੜਾ ਮੁੜ ਕੇ ਰੋੜ ਦਿੱਤਾ ਗਿਆ ਉਹਨਾਂ ਦੀ ਦੇਹ ਨੂੰ, ਉਹ ਵੀ ਇਹੀ ਸੀ ਕਿ ਜਿਹੜਾ ਜ਼ਮੀਨ ਤੋਂ ਸੰਬੰਧ ਜਿਹੜਾ ਗੁਰੂ ਸਾਹਿਬ ਦੀ ਦੇਹ ਦਾ ਉਹ ਨਾ ਰਹੇ। ਇਹ ਜਿਹੜੇ ਤਰੀਕੇ ਉਹਨਾਂ ਨੇ ਅਪਣਾਏ ਸੀ ਉਹਨਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਇਹਦੇ ਨਾਲ ਜਿਹੜੀ ਇਹ ਗੱਲ ਖਤਮ ਹੋ ਜਾਵੇਗੀ। ਇਹ ਮਤਲਬ ਭੁਲੇਖਾ ਹੀ ਹੁੰਦਾ ਹਰੇਕ ਦਾ ਵੀ ਸ਼ਾਇਦ ਵੀ ਸੱਚ ਦੀ ਗੱਲ ਕਰਨ ਵਾਲੇ ਦੁਨੀਆਂ 'ਚੋਂ ਖਤਮ ਹੋ ਜਾਣਗੇ ਜੇ ਅਸੀਂ ਉਹਨਾਂ ਨੂੰ ਡਰਾ ਧਮਕਾ ਲਿਆ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਖਤਮ ਕਰ ਦਿੱਤਾ ਤਾਂ ਵੀ ਸੱਚ ਦੇ ਪੰਧ ਹੀ ਖਤਮ ਹੋ ਜਾਣਗੇ। ਇਹ ਭੁਲੇਖਾ ਬਹੁਤ ਵਾਰੀ ਬਹੁਤ ਲੋਕਾਂ ਦੇ ਮਨ ਦੇ ਵਿੱਚ ਰਿਹਾ, ਪਰ ਜਿਵੇਂ ਵੀਰ ਕੁਲਦੀਪ ਸਿੰਘ ਨੇ ਕਿਹਾ ਕਿ ਉਸ ਸ਼ਹਾਦਤ ਤੋਂ ਬਾਅਦ ਇਕਦਮ ਜਿਵੇਂ ਬੜੀ ਵੱਡੀ ਕ੍ਰਾਂਤੀ ਹੋਈ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੇ ਰੂਪਰੇਖਾ ਬਦਲ ਕੇ ਰੱਖ ਦਿੱਤੀ ਸਿੱਖ ਕੌਮ ਦੀ ਉਹਨਾਂ ਉਸ ਸਮੇਂ ਤੋਂ, ਕਿਉਂਕਿ ਉਸ ਤੋਂ ਪਹਿਲਾਂ ਦਾ ਇਤਿਹਾਸ ਆਪਾਂ ਦੇਖੀਏ ਆਮ ਤੌਰ ਦੇ ਉੱਤੇ ਪ੍ਰਚਾਰ ਵੱਲ ਜ਼ਿਆਦਾ ਜ਼ੋਰ ਰਿਹਾ ਤੇ ਰਾਜ ਭਾਗ ਵੱਲ ਹੱਲੇ ਇੰਨਾ ਨਹੀਂ ਸੀ ਖਿਆਲ। ਹਾਲਾਂਕਿ ਜ਼ਿਕਰ ਗੁਰਬਾਣੀ ਦੇ ਵਿੱਚ ਵਾਰ ਵਾਰ ਆਉਂਦਾ ਸੀ ਜਿਵੇਂ ਬੇਗਮਪੁਰਾ ਸ਼ਹਿਰ ਕੋ ਨਾਉਂ, ਉਹ ਸਾਰਾ ਪਹਿਲਾਂ ਹੀ ਆਉਂਦਾ ਸੀ, ਸਾਰੇ ਜਿਹੜੇ ਸੂਰਮਗਤੀ ਦੇ ਵੀ ਜਿਹੜੇ ਸਾਰਾ ਕੁਛ ਉਸ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਚੁੱਕਾ ਸੀ ਤੇ ਉਹਦੀ ਸੰਪਾਦਨਾ ਹੋ ਚੁੱਕੀ ਸੀ। ਤੇ ਜਦੋਂ ਉਹ ਸੰਪਾਦਨਾ ਹੋ ਗਈ ਸੀ ਤੇ ਗੁਰੂ ਅਰਜਨ ਸਾਹਿਬ ਜੀ ਆਪ ਨੀਵੀਂ ਥਾਂ ਤੇ ਬੈਠਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਦਿ ਬੀੜ ਦੇ ਰੂਪ ਦੇ ਵਿੱਚ ਉੱਚੀ ਥਾਂ ਦੇ ਉੱਤੇ ਹੁੰਦਾ ਸੀ ਤੇ ਸ਼ਬਦ ਗੁਰੂ ਨੂੰ ਜਿਹੜੀ ਉਸ ਸਮੇਂ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਸੀ, ਮਿਲ ਚੁੱਕੀ ਸੀ ਤੇ ਜਿਹੜੀ ਉਸ ਗੁਰਬਾਣੀ ਦਾ ਫਿਰ ਜਿਹੜਾ ਪ੍ਰੈਕਟੀਕਲ ਜਿਹੜਾ ਆਪਾਂ ਪਾਸਾ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਜਿਵੇਂ ਵਰਤਣਾ ਸ਼ੁਰੂ ਹੋਇਆ ਗੁਰੂ ਸਾਹਿਬ ਦੇ ਟਾਈਮ, ਗੁਰੂ ਅਰਜਨ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਤੋਂ, ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸ਼ੁਰੂ ਹੁੰਦਾ ਹੁੰਦਾ ਤੇ ਅਖੀਰ ਦੇ ਵਿੱਚ ਜਿਹੜਾ ਰਾਜ ਭਾਗ ਵੱਲ ਫਿਰ ਸਿੱਖ ਕੌਮ ਨੇ ਆਪਣੇ ਕਦਮ ਪਸਾਰਨੇ ਸ਼ੁਰੂ ਕੀਤੇ। ਇਹ ਜ਼ੁਲਮ ਦੀ ਇੱਕ ਹੱਦ ਸੀ ਤੇ ਇਸ ਤੋਂ ਬਾਅਦ ਜਿਹੜਾ ਅਕਾਲ ਤਖ਼ਤ, ਜਿਹੜਾ ਦੁਨਿਆਵੀ ਤਖ਼ਤ ਤੇ ਬਰਾਬਰ ਜਿਹੜਾ ਅਕਾਲ ਤਖ਼ਤ ਰੱਖਿਆ ਸੀ ਉਸ ਦੇ ਉਸ ਨੂੰ ਉਹ ਇੱਕ ਸਿੱਧਾ ਚੈਲੇਂਜ ਬਣ ਗਿਆ ਸੀ ਉਹਦੇ ਲਈ, ਜਿਹੜਾ ਜ਼ਾਲਮ ਸਰਕਾਰਾਂ ਦੇ ਲਈ, ਤੇ ਸਿੱਖ ਕੌਮ ਜਿਹੜੇ ਆਪਣੇ ਫੈਸਲੇ ਖੁਦ ਕਰਨ ਦੇ ਕਾਬਲ ਹੋ ਚੁੱਕੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਵੀ ਕਮੀਆਂ ਸਿੱਖ ਕੌਮ ਦੇ ਵਿੱਚ ਸੀ ਉਹਨਾਂ ਨੂੰ ਦੂਰ ਕਰਕੇ ਜਿਹੜੇ ਇਸ ਕੌਮ ਨੂੰ ਤਾਕਤਵਰ ਬਣਾਇਆ ਜਾਵੇ, ਜਿਹੜੀ ਚੀਜ਼ ਆਪਾਂ ਅੱਜ ਭੁੱਲ ਭੁਲਾ ਚੁੱਕੇ ਹਾਂ। ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਜ਼ਾਲਮ ਸਰਕਾਰ ਦੇ ਖਿਲਾਫ਼ ਲੜਦੇ ਹਾਂ ਤਾਂ ਤੁਹਾਨੂੰ ਆਪਣੇ ਆਪ ਤੇ ਆਤਮਿਕ ਤੌਰ ਤੇ ਤਾਂ ਜਿੱਥੇ ਤੁਹਾਨੂੰ ਜਿਹੜਾ ਤਾਕਤਵਰ ਹੋਣਾ ਹੀ ਪਵੇਗਾ, ਪਰ ਨਾਲ ਦੀ ਨਾਲ ਜਿਹੜੀ ਸਰੀਰਕ ਤਾਕਤ ਵੀ ਬਹੁਤ ਮਾਇਨੇ ਰੱਖਦੀ ਹੈ ਤੇ ਇਸ ਦੇ ਚੱਲਦਿਆਂ ਜਿਹੜੇ ਉਸ ਸਮੇਂ ਘੋਲ ਕਰਵਾਏ ਜਾਂਦੇ ਸੀ, ਕੁਸ਼ਤੀਆਂ ਹੁੰਦੀਆਂ ਸੀ ਜਾਂ ਘੋੜ ਸਵਾਰੀ ਸੀ ਜਾਂ ਹੋਰ ਉਹਦੇ ਬਰਾਬਰ ਦੇ ਜਿਹੜੇ ਕੰਮ ਰੰਭਣੇ ਚਾਹੀਦੇ ਸੀ ਹੁਣ ਵੀ, ਪਰ ਕਿਤੇ ਨਾ ਕਿਤੇ ਇਹ ਘਾਟ ਜਿਹੜੀ ਆਪਣੇ ਸਮਾਜ ਦੇ ਵਿੱਚ ਰੜਕਦੀ ਹੈ। ਤੇ ਦੂਸਰਾ ਜਿਹੜੀ ਸ਼ਹਾਦਤ ਮਨਾਉਣ ਦਾ ਜਿਹੜਾ ਅਸਲ ਮਕਸਦ ਇਹੀ ਹੋਣਾ ਚਾਹੀਦਾ ਕਿ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਤਕਰੀਬਨ ਇੱਕ ਤਿਹਾਈ ਜਿਹੜੇ ਗੁਰਬਾਣੀ ਦੇ ਵਿੱਚ ਇੱਕ ਤਿਹਾਈ ਜਿਹੜੀ ਬਾਣੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੀ ਹੈ ਤੇ ਉਹ ਬਾਣੀ ਦਾ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਨਹੀਂ ਹੋ ਰਿਹਾ। ਠੀਕ ਹੈ, ਧਾਰਮਿਕ ਦੀਵਾਨ ਲੱਗਦੇ ਨੇ ਪਰ ਉਹਨਾਂ ਦੀਵਾਨਾਂ ਦੇ ਵਿੱਚ ਕੁਝ ਹੋਰ ਦੀਆਂ ਹੋਰ ਗੱਲਾਂ ਸ਼ੁਰੂ ਹੋ ਕੇ ਗੱਲ ਹੋਰ ਤੇ ਹੋਰ ਪਾਸੇ ਚਲੀ ਜਾਂਦੀ ਹੈ, ਪਰ ਗੁਰਬਾਣੀ ਦਾ ਜਿਹੜਾ ਪਾਸਾ ਹੈ ਉਹ ਬਹੁਤ ਪਿੱਛੇ ਰਹਿ ਜਾਂਦਾ ਆ। ਤੇ ਗੁਰੂ ਅਰਜਨ ਸਾਹਿਬ ਜੀ ਦੀ ਜਦੋਂ ਸ਼ਹਾਦਤ ਦਾ ਆਪਾਂ ਦਿਹਾੜਾ ਮਨਾਉਂਦੇ ਹਾਂ, ਠੀਕ ਹੈ ਕਿ ਪੰਜਾਬ ਦੇ ਵਿੱਚ ਛਬੀਲਾਂ ਵੀ ਲੱਗਦੀਆਂ ਨੇ, ਪਰ ਇਸ ਪਾਸੇ ਵੱਲ ਨੂੰ ਧਿਆਨ ਲੋਕਾਂ ਦਾ ਪਤਾ ਨਹੀਂ ਕਿਉਂ ਘੱਟ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਪ੍ਰਚਾਰ ਉਹ ਵੀ ਕੀਤਾ ਜਾਵੇ, ਵੱਡੇ ਪੱਧਰ ਦੇ ਉੱਤੇ ਕੀਤਾ ਜਾਵੇ। ਬਹੁਤ ਬਹੁਤ ਜ਼ਿਆਦਾ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਉਚਾਰੀ ਤੇ ਸਾਰੀ ਦੀ ਸਾਰੀ ਜਿਵੇਂ ਇੱਕ ਅਕਾਲ ਪੁਰਖ ਨੂੰ ਤਾਂ ਸਮਰਪਿਤ ਹੈ ਹੀ ਹੈ ਆ, ਪਰ ਬੜੀ ਮਤਲਬ ਇੱਕ ਜੋ ਲੋੜ ਹੁੰਦੀ ਹੈ, ਮਾਨਸਿਕ ਲੋੜ ਹੁੰਦੀ ਹੈ ਬੰਦੇ ਦੀ, ਉਸ ਵੱਲ ਨੂੰ ਲੈ ਕੇ ਜਾਂਦੀ ਏ ਜਿਹੜੀ ਬਾਣੀ ਹੈ ਤੇ ਇਸ ਦਾ ਸਮਾਜ ਦੇ ਪੱਧਰ ਦੇ ਉੱਤੇ ਬਹੁਤ ਵੱਡਾ ਫਾਇਦਾ ਹੁੰਦਾ ਆ ਤੇ ਉਹ ਜਿਹੜਾ ਫਾਇਦਾ ਇਹਨੂੰ ਆਪਾਂ ਨੂੰ ਪ੍ਰਚਾਰਨਾ ਚਾਹੀਦਾ ਸੀ, ਪਰ ਉਹ ਪਾਸਾ ਆਪਾਂ ਕਿਤੇ ਨਾ ਕਿਤੇ ਆਪਾਂ ਉਹ ਛੱਡਦੇ ਜਾ ਰਹੇ ਹਾਂ।
ਹਾਂਜੀ ਹਾਂਜੀ, ਬਾਰ ਜੀ ਇੱਕ ਆਪਾਂ ਸੈੱਟ ਕੀਤੀ, ਹਾਂਜੀ ਚੰਦੂ ਦੇ ਉੱਤੇ ਸੰਬੰਧ ਵਿੱਚ, ਕਿਉਂਕਿ ਜੇਕਰ ਆਪਾਂ ਚੰਦੂ ਦਾ ਚੈਪਟਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਉਹਨੂੰ ਸ਼ਮੂਲੀਅਤ ਦਈਏ ਤੇ ਫਿਰ ਇਤਿਹਾਸ ਅਧੂਰਾ ਹੋਵੇਗਾ। ਆਪਾਂ ਸੁਣਦੇ ਹਾਂ ਚੰਦੂ ਦੇ ਉੱਤੇ ਇੱਕ ਬਾਰ ਤੇ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ ਜੀ, ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਅਸੀਂ ਪ੍ਰੋਗਰਾਮ ਨੂੰ ਆਪਦੇ ਨਾਲ ਜਾਰੀ ਰੱਖਾਂਗੇ।
ਸਾਰੀ ਉਮਰ ਵਿੱਚ ਮਾੜਾ ਬੀਜਿਆ ਜਸ ਕਿਉਂ ਨਾ ਖੱਟੇ, ਉੜ ਗਈ ਤੇ ਉੜ ਗਈ ਅੱਜ ਤੁਮਣ ਕਿਸੇ ਨਾ ਫਿਰਦਾ, ਗਲੀ ਗਲੀ ਹਰ ਮੋੜ ਮੋੜ ਤੇ ਹਾਕ हर मोड़ मोड़ पे हक मरोंदा फिरदा हर था शरे बाजार दे विच खड़कड़िया सी पोला आप विच भी रुसे फिर दे राम वाहे गुरु मौला खड़िया सी खून चंदू दा दिल खून वांगर किरदा गली गली हर
ਇਹ ਚੰਦੂ ਹੈ ਜਿਸ ਨੇ ਗੁਰੂ ਘਰ ਦੇ ਨਾਲ ਧਰੋਹ ਕਮਾਇਆ ਹੈ ਤੇ ਇਸ ਦੀ ਬਦੌਲਤ ਹੀ ਕਾਫੀ ਜਿਹੜਾ ਰੋਲ ਹੈ ਚੰਦੂ ਦਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਆਉਂਦਾ ਹੈ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਤਿਹਾਸ ਨੂੰ ਪੜ੍ਹਿਆ ਪਤਾ ਲੱਗਦਾ ਹੈ ਕਿਹੜੇ ਕਿਹੜੇ ਪਾਤਰ ਨੇ ਗੁਰੂ ਘਰ ਦੇ ਨਾਲ ਕਿਹੜੀਆਂ ਕਿਹੜੀਆਂ ਕਿ ਟਾਈਮ ਟਾਈਮ ਦੇ ਉੱਤੇ ਸਮੇਂ ਸਮੇਂ ਦੇ ਉੱਤੇ ਕਿਹੋ ਜਿਹੇ ਕੰਮ ਕੀਤੇ ਨੇ ਇਤਿਹਾਸ ਦੱਸਦਾ ਹੈ ਇਹ ਗੱਲ ਵੱਖਰੀ ਹੈ ਕਿ ਅਸੀਂ ਪੜ੍ਹਨਾ ਛੱਡ ਦਿੱਤਾ ਅਸੀਂ ਵਿਚਾਰਨਾ ਛੱਡ ਦਿੱਤਾ ਅਸੀਂ ਹੋਰ ਇੱਕ ਕਥਾ ਕਹਾਣੀਆਂ ਦੇ ਵਿੱਚ ਤੁਰੇ ਫਿਰਦੇ ਹਾਂ ਸੀਸ ਤੱਕ ਨਹੀਂ ਕੀਤੀ ਪੰਜਵੇਂ ਪਾਤਸ਼ਾਹ ਨੇ ਥੱਲੇ ਅੱਗ ਬਲਦੀ ਹੈ ਸੀਸ ਦੇ ਉੱਤੇ ਤੱਤਾ ਰੇਤਾ ਪੈਂਦਾ ਹੈ ਸੀਸ ਤੱਕ ਨਹੀਂ ਕੀਤੀ ਦੇਖੋ ਅਨੁਭਵ ਕਰਕੇ ਤਾਂ ਦੇਖੋ
ਹਾਂਜੀ ਇਹ ਜਿਹੜਾ ਬਕਾਇਦਾ ਜਿਹੜੀ ਚੰਦੂ ਦੀ ਜਿਹੜੀ ਮੌਤ ਹੋਈ ਸੀ ਉਹਦੇ ਬਾਰੇ ਜਿਹੜਾ ਇਹ ਕਵੀਸ਼ਰਵਾਰ ਆਪਾਂ ਸੁਣੀ ਹੈ ਇਹ ਗੱਲ ਹੈ ਕਿ ਜਿਹੜੇ ਜਿਹਨਾਂ ਨੇ ਵੀ ਗੁਰੂ ਘਰ ਦੇ ਨਾਲ ਧਰੋਹ ਕਮਾਇਆ ਸਿੱਖ ਕੌਮ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਤੇ ਉਸ ਦੀ ਬਣਦੀ ਸਜ਼ਾ ਜਦੋਂ ਜਦੋਂ ਵੀ ਮੌਕਾ ਮਿਲਿਆ ਉਹਨੂੰ ਦਿੱਤੀ ਪਰ ਜਿਹੜਾ ਇਹ ਸਾਰਾ ਦਾ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਉਸ ਤੋਂ ਬਾਅਦ ਜਿਹੜੀਆਂ ਇਕਦਮ ਜਿਹੜੀਆਂ ਇਹ ਚੰਦੂ ਦੀ ਮੌਤ ਤੇ ਹੋਰ ਗੁਰੂ ਸਾਹਿਬ ਦੇ ਹੁੰਦੇ ਆ ਸੁਲਹੀ ਖਾਨ ਜਿਸ ਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਸੁਲਹੀ ਖਾਨ ਦੀ ਵੀ ਮੌਤ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਰਿਆਂ ਨੂੰ ਝੰਝੋੜ ਕੇ ਰੱਖਿਆ ਸਾਰਿਆਂ ਨੂੰ ਇਸ ਗੱਲ ਦਾ ਇਸ ਚਲੋ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਾਇਦ ਇਹ ਦੁਸ਼ਮਣ ਸਮਝਦਾ ਸੀ ਕਿ ਸ਼ਾਇਦ ਹੁਣ ਉਹਨਾਂ ਨੇ ਸਿੱਖ ਕੌਮ ਨੂੰ ਦਬਾ ਲੈਣਾ ਹੈ ਪਰ ਉਸਦੇ ਨਾਲ ਨਾਲ ਹੀ ਇੱਕਦਮ ਸਿੱਖ ਕੌਮ ਦੇ ਵਿੱਚ ਵੱਡੀ ਪੱਧਰ ਦੇ ਵਿੱਚ ਜਾਗਰਤੀ ਆਈ। ਭਾਰਤੀ ਖਿੱਤੇ ਦੇ ਵਿੱਚ ਲੋਕਾਂ ਨੇ ਇੱਕ ਆਜ਼ਾਦੀ ਦਾ ਜਿਹੜਾ ਸਦੀਆਂ ਬਾਅਦ ਇੱਕ ਪਹਿਲਾ ਇੱਕ ਝਲਕ ਦੇਖੀ, ਜਦੋਂ ਆਪਣਾ ਅਕਾਲ ਤਖ਼ਤ ਦੇਖਿਆ ਤੇ ਆਪਣੇ ਉਹਨਾਂ ਨੇ ਘੋੜਸਵਾਰ ਆਪ ਘੋੜਸਵਾਰੀ ਕਰਨੀ ਸਿੱਖੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਹੁੰਦਾ ਸੀ ਕਿ ਘੋੜਸਵਾਰੀ ਹਰ ਇੱਕ ਨੂੰ ਨਹੀਂ ਸੀ, ਜਿਵੇਂ ਹਰ ਇੱਕ ਕੋਈ ਨਹੀਂ ਸੀ ਕਰ ਸਕਦਾ, ਤੇ ਜਿਹੜੇ ਕੋਈ ਖਾਸ ਅਹਿਲਕਾਰ ਸੀ ਉਹਨਾਂ ਤੱਕ ਹੀ ਸੀਮਤ ਰੱਖੀਆਂ ਹੋਈਆਂ ਸੀ ਇਹ ਸੁਵਿਧਾਵਾਂ। ਪਰ ਹੌਲੀ ਹੌਲੀ ਜਿਵੇਂ ਸਿੱਖ ਕੌਮ ਇਹਨਾਂ ਨੂੰ ਅਪਣਾਉਂਦੀ ਗਈ, ਆਪ ਤਾਕਤਵਰ ਹੁੰਦੀ ਗਈ ਤੇ ਜਿਹੜਾ ਇਹਨਾਂ ਦੇ ਵਿੱਚ ਆਜ਼ਾਦੀ ਦੀ ਚਿਣਕ ਵੱਧਦੀ ਗਈ, ਤੇ ਹੌਲੀ ਹੌਲੀ ਇਹ ਫਿਰ ਜਿਵੇਂ ਆਪਾਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਆਉਂਦੇ ਨੇ ਤਾਂ ਇਹ ਸਿੱਖ ਰਾਜ ਦੇ ਵਿੱਚ ਜਿਹੜੀ ਇਹ ਤਬਦੀਲ ਹੋਈ। ਪਰ ਇਸ ਦਾ ਮੁੱਢ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਬੱਝਦਾ ਏ, ਜਿਹੜੀਆਂ ਜੰਗਾਂ ਯੁੱਧਾਂ ਦਾ ਤੇ ਰਾਜ ਕਰਨ ਦਾ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ, ਉਸ ਤੋਂ ਜਿਹੜੀ ਇੱਕ ਕੰਸੈਪਟ ਸੀ ਅਕਾਲ ਤਖ਼ਤ ਦਾ, ਵੀ ਅਸੀਂ ਇੱਕ ਅਕਾਲ ਪੁਰਖ ਦੇ ਸਿਧਾਂਤ ਨੂੰ ਮੰਨਦੇ ਹਾਂ ਤੇ ਉਹਨੂੰ ਹੀ ਆਪਣਾ ਜਿਹੜਾ ਰਾਜਾ ਮੰਨਦੇ ਹਾਂ, ਉਸ ਵੱਲ ਨੂੰ ਇਹ ਜਿਹੜਾ ਲੈ ਕੇ ਜਾਂਦਾ ਹੈ। ਤੇ ਹੌਲੀ
ਹਾਂਜੀ ਵੀਰ ਸਾਹਿਬ ਸਿੰਘ ਜੀ ਇਹਦੇ ਨਾਲ ਹੀ ਜਿਵੇਂ ਆਪਾਂ ਜੂਨ ਦਾ ਮਹੀਨਾ ਚੱਲਦਾ ਹੈ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਮਨਾਉਣਾ ਹੈ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਤੇ ਹੋਰ 36 ਗੁਰਧਾਮਾਂ ਦੇ ਅੰਦਰ ਘੇਰ ਕੇ ਸਰਕਾਰਾਂ ਵੱਲੋਂ ਖਪਾਇਆ ਗਿਆ। ਉਹਦਾ ਮੇਨ ਕੰਸੈਪਟ ਹੀ ਇਹ ਸੀਗਾ ਉਸ ਘੱਲੂਘਾਰੇ ਦਾ, ਜੇਕਰ ਦੇਖੀਏ, ਕਿਉਂਕਿ ਹਰੇਕ ਸਿੱਖ 84 ਤੋਂ ਪਹਿਲਾਂ ਅਕਾਲ ਤਖ਼ਤ ਨੂੰ ਪੂਰਾ ਸਮਰਪਿਤ ਸੀ।
ਅਕਾਲ ਤਖ਼ਤ ਦੇ ਸਿਧਾਂਤ ਨੂੰ ਕਹਿ ਸਕਦੇ
ਹਾਂ, ਹਾਂਜੀ ਉਹੀ ਸਿਧਾਂਤ ਹੀ ਹੋ ਗਿਆ। ਹਾਂਜੀ ਪੂਰੇ ਤਰ੍ਹਾਂ ਦੇ ਨਾਲ ਬਾਗੀ ਨਹੀਂ ਸੀ ਪੂਰਾ ਉਹਦੇ ਨਾਲ, ਔਰ ਅਸੀਂ ਆਪਣੇ ਫੈਸਲੇ ਖੁਦ ਸਾਡੇ ਉੱਥੇ ਹੁੰਦੇ ਸਨ ਤੇ ਉਹੀ ਸਰਕਾਰਾਂ ਨੂੰ ਰੜਕਦੇ ਸਨ, ਤੇ ਉਹਦੇ ਕਰਕੇ ਫਿਰ ਵੱਡੀ ਪੱਧਰ ਤੇ ਫੌਜ ਚਾੜ ਕੇ ਪੰਜਾਬ ਦੀ ਧਰਤੀ ਦੇ ਉੱਤੇ ਜੋ ਗੈਰ ਕੰਮ ਢਾਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤੇ ਜੂਨ 1984 ਦੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਤੇ ਪੰਜਵਾਂ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜੀ। ਇਸ ਦੇ ਸੰਬੰਧ ਦੇ ਵਿੱਚ ਹੀ ਹਰੇਕ ਵਰੇ ਆਪ ਜੀ ਦੀ ਜੋ ਤੁਸੀਂ ਸਾਨੂੰ ਉਤਸ਼ਾਹ ਦਿੰਦੇ ਹੋ ਉਸ ਉਤਸ਼ਾਹ ਦੇ ਸਦਕਾ ਹਰੇਕ ਜਿਹੜਾ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਦੀ ਸੇਵਾ ਦੇ ਵਿੱਚ 2 ਰੋਜ਼ਾ ਖੂਨਦਾਨ ਕੈਂਪ ਜਿਹਦਾ ਆਖਰੀ ਦਿਨ ਕੱਲ੍ਹ ਨੂੰ ਹੈ ਜੀ, ਕੈਵਨਡਿਸ਼ ਡਰਾਈਵ 116 ਨੰਬਰ 'ਤੇ, ਕੈਵਨਡਿਸ਼ ਡਰਾਈਵ ਵੱਡਾ VP ਦਾ ਪੈਟਰੋਲ ਸਟੇਸ਼ਨ ਹੈ ਜਿੱਥੋਂ ਆਪਾਂ ਤੇਲ ਫਿੱਲ ਕਰਨ ਲਈ ਗੱਡੀਆਂ ਦੇ ਵਿੱਚ ਜਾਂਦੇ ਹਾਂ, ਉਹਦੇ ਬਿਲਕੁਲ ਉਸ ਕਾਰ ਪਾਰਕ ਦੇ ਵਿੱਚ ਆ ਕੇ ਪਿਛਲੇ ਬੈਕ ਸਾਈਡ ਦੇ
ਉੱਤੇ,
ਹਾਂਜੀ ਰਿਪਕੋ ਦੀ ਬੈਕ ਸਾਈਡ 'ਤੇ, ਉੱਥੇ ਤੁਸੀਂ ਆਪਣਾ ਖੂਨਦਾਨ ਦੇਣ ਦੇ ਲਈ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹੋਏ ਜ਼ਰੂਰ ਪਹੁੰਚਣਾ ਜੀ।
ਹਾਂਜੀ ਤੇ ਨਾਲ ਦੀ ਨਾਲ
ਜਿਹੜਾ ਟਾਈਮ ਹੈ ਜੀ 2 ਵਜੇ ਤੋਂ ਲੈ ਕੇ 6 ਵਜੇ ਤੱਕ ਹੈ, ਸੋ ਤੁਸੀਂ ਉੱਥੇ ਪਹੁੰਚ ਕੇ ਆਪਣਾ ਸਿੱਖ ਆਪਣੇ ਸ਼ਹੀਦਾਂ ਪ੍ਰਤੀ, ਆਪਣੇ ਧਰਮ ਪ੍ਰਤੀ, ਆਪਣੇ ਗੁਰੂ ਪ੍ਰਤੀ ਤੇ ਮਨੁੱਖਤਾ ਦੇ ਭਲੇ ਦੇ ਲਈ ਜ਼ਰੂਰ ਆਪਣੀ ਸ਼ਮੂਲੀਅਤ ਕਰਨੀ ਜੀ। ਤੇ ਇੰਨੀਆਂ ਹੀ ਗੱਲਾਂ ਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ,
ਤੇ ਨਾਲ ਇਹ ਵੀ ਦੱਸਦੇ ਚੱਲੀਏ ਕਿ ਉਸ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਪਲਾਜ਼ਮਾ ਵੀ
ਡੋਨੇਟ
ਕਰ ਸਕਦੇ ਹੋ। ਉਹਨਾਂ ਕੋਲੇ 2 ਮਸ਼ੀਨਾਂ ਨੇ ਤੇ ਵਧੀਆ ਇਹ ਹੈ ਕਿ ਤੁਸੀਂ ਸਵੇਰੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਲਓ।
ਹਾਂਜੀ
ਪਰ ਫਿਰ ਵੀ ਜੇ ਤੁਸੀਂ ਅਪੁਆਇੰਟਮੈਂਟ ਨਹੀਂ ਬਣਾ ਸਕਦੇ ਤਾਂ ਜ਼ਰੂਰ ਉੱਥੇ ਪਹੁੰਚ ਕੇ ਕੋਸ਼ਿਸ਼ ਕਰੋ ਕਿ ਪਲਾਜ਼ਮਾ ਜੇ ਤੁਸੀਂ ਬਲੱਡ ਨੋਰਮਲ ਬਲੱਡ ਨਹੀਂ ਦੇ ਸਕਦੇ, ਪੂਰਾ ਖੂਨਦਾਨ ਨਹੀਂ ਕਰ ਸਕਦੇ ਤਾਂ ਪਲਾਜ਼ਮਾ ਤੁਸੀਂ ਦੇ ਸਕਦੇ।
ਹਾਂਜੀ ਇਸ ਦੇ ਨਾਲ ਹੀ ਇੱਕ ਹੋਰ ਬੇਨਤੀ ਮੇਰੇ ਮਾਇੰਡ 'ਚ ਆ ਗਈ ਕਿ ਨਵੇਂ ਜਿਹੜੇ ਵੀ ਸਾਡੇ ਵੀਰ ਭੈਣ ਭਰਾ ਨਵੇਂ ਨੇ ਜਿਨ੍ਹਾਂ ਕਦੀ ਨਹੀਂ ਨਿਊਜ਼ੀਲੈਂਡ 'ਚ ਖੂਨ ਦਿੱਤਾ, ਆਪਣੀ ID ਜ਼ਰੂਰ ਲੈ ਕੇ ਆਉਣ ਜੀ।
ਹਾਂਜੀ ਹਾਂਜੀ ਬਿਲਕੁਲ, ID ਬਹੁਤ ਜ਼ਰੂਰੀ ਆ।
ਹਾਂਜੀ
ਤੇ ਨਾਲ ਦੀ ਨਾਲ ਭਾਈ ਹਰਜਿੰਦਰ ਸਿੰਘ ਜੀ ਮਾਝੀ ਦੇ ਜਿਹੜੇ ਦੀਵਾਨ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਰ ਰੋਡ ਵਿਖੇ ਚੱਲ ਰਹੇ ਨੇ ਹਰ ਸ਼ਾਮ 6 ਤੋਂ 7,
ਹਾਂਜੀ
ਤੇ ਐਤਵਾਰ ਨੂੰ ਜਿਹੜਾ 12 ਤੋਂ 1।
ਹਾਂਜੀ ਇਸ ਦੇ ਨਾਲ ਹੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਅਸੀਂ ਪੋਕੀ ਮਸ਼ੀਨਸ ਗੇਮਿੰਗ ਮਸ਼ੀਨ ਦਾ ਜਿਹੜਾ ਪੈਸਾ ਗੁਰੂ ਘਰਾਂ ਦੇ ਵਿੱਚ ਲਾਇਆ ਜਾਂਦਾ ਜਿਹ 'ਤੇ ਵਿਚਾਰ ਸ਼ੁਰੂ ਕੀਤੀ ਸੀ, ਕਿਉਂਕਿ ਆਹ ਸਾਡਾ ਇੱਕ ਜੂਨ ਦਾ ਮਹੀਨੇ ਵਾਲਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਸਾਡੇ ਲਈ ਇੰਪੋਰਟੈਂਟ ਸੀ, ਸੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਫਿਰ ਉੱਤੇ 5-6 ਝਾਤ ਮਾਰਾਂਗੇ ਅਤੇ ਉਸ ਨੂੰ ਕੈਰੀ ਔਨ ਕੋਸ਼ਿਸ਼ ਕਰਾਂਗੇ ਕਰਨ ਦੀ। ਹੋਰ ਵੀ ਡਿਟੇਲਸ ਆ ਰਹੀਆਂ ਨੇ, ਹੋਰ ਵੀ ਕੰਮ ਉੱਤੇ ਹੋ ਰਿਹਾ, ਸੋ ਉਹਦੇ 'ਤੇ ਆਪਾਂ ਜੱਬੀ ਗੱਲਬਾਤ ਕਰਦੇ ਚੱਲਾਂਗੇ। ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਵੀ ਉਹਦੇ ਵਿੱਚ ਕੋਈ ਆਪਣੀ ਗੱਲਬਾਤ ਕਰਨੀ ਹੋਵੇ, ਚੱਲਦੇ ਪ੍ਰੋਗਰਾਮ ਦੇ ਵਿੱਚ 815-88 ਸਟੂਡੀਓ ਦਾ ਨੰਬਰ ਹੈ, ਚੱਲਦੇ ਪ੍ਰੋਗਰਾਮਾਂ ਵਿੱਚ ਜ਼ਰੂਰ ਆਪਣੀ ਗੱਲ ਕਰਨ ਦੀ ਜ਼ਰੂਰਤ ਰੱਖਿਆ ਕਰੋ। ਹੁਣ ਅਸੀਂ ਕਿੰਨਾ ਕੀ ਕੁਛ ਅਸੀਂ ਕਰੀ ਜਾਈਏ, ਅਸੀਂ ਤਾਂ ਤੁਹਾਨੂੰ ਜਾਗਰਤ ਕਰ ਸਕਦੇ ਹਾਂ, ਜਾਗਰਤੀ ਦੇਈ ਜਾਂਦੇ ਹਾਂ, ਅਤੇ ਬਾਕੀ ਕੰਮ ਜਿਹੜਾ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੰਬਲਾ ਮਾਰਾਂਗੇ, ਤਦ ਹੀ ਇਸ ਗੰਦ ਨੂੰ ਆਪਣੇ ਸਮਾਜ ਵਿੱਚੋਂ ਕੱਢ ਸਕਾਂਗੇ।
ਹਾਂਜੀ ਬਿਲਕੁਲ, ਕੋਸ਼ਿਸ਼ ਹੋਵੇ ਜ਼ਰੂਰੀ ਜ਼ਰੂਰ ਰਹੇਗੀ ਕਿ ਜਿੰਨੇ ਵੀ ਇਹਦੇ ਪੱਖ ਨੇ ਉਹ ਸਾਰੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣ।
ਹਾਂਜੀ
ਤੇ ਬਾਕੀ ਜਿਵੇਂ
ਕਿਸੇ ਨੂੰ ਵੀ ਕੋਈ ਧਿਰ ਨਹੀਂ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਜੋ ਵੀ ਇਨਫੋਰਮੇਸ਼ਨ ਹੈ ਤੁਹਾਨੂੰ ਸਹੀ ਤੇ ਸੱਚ, ਜਿੱਥੇ ਅਸੀਂ ਗਲਤ ਹੋਵਾਂਗੇ ਅਸੀਂ ਗਲਤ ਹੀ ਮੰਨਾਂਗੇ, ਅਸੀਂ ਇਹ ਨਹੀਂ ਕਿ ਆਕੜਾਂਗੇ ਕਿ ਗਲਤੀ ਨਹੀਂ ਮੰਨਣੀ, ਮੰਨਾਂਗੇ ਪਰ ਜੋ ਵੀ ਇਨਫੋਰਮੇਸ਼ਨ ਦੇ ਵਿੱਚ ਕੋਈ ਗਲਤੀ ਹੋਵੇ, ਕੋਈ ਇਨਫੋਰਮੇਸ਼ਨ ਤੁਹਾਨੂੰ ਗਲਤ ਦਿੱਤੀ ਹੋਵੇ ਜ਼ਰੂਰ। ਹਾਂਜੀ, ਇੱਥੇ ਹੀ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤ ਦੀ ਖਿਮਾ, ਕੱਲ ਮਿਲਦੇ ਹਾਂ ਜੀ ਆਪਾਂ ਖੂਨਦਾਨ ਕੈਂਪ ਜਿਹੜਾ ਉੱਥੇ ਆਪਾਂ ਆਯੋਜਿਤ ਕਰ ਰਹੇ ਹਾਂ ਉੱਥੇ ਤੇ ਮਿਲਾਂਗੇ ਜੀ ਸਾਰਿਆਂ ਨੂੰ। ਹੋਈਆਂ ਭੁੱਲਾਂ ਗਲਤ ਦੀ ਖਿਮਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖ ਇਤਿਹਾਸ ਹੈ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਪਿਆ, ਕਿਸੇ ਦੁਨੀਆਂ ਦੇ ਧਰਮ ਦੇ ਵਿੱਚ ਇੰਨੀਆਂ ਕੁਰਬਾਨੀਆਂ ਨਹੀਂ ਹੋਈਆਂ ਜਿੰਨੀਆਂ ਸਿੱਖ ਕੌਮ ਨੂੰ ਦੇਣੀਆਂ ਪਈਆਂ। ਪਰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਕੁਰਬਾਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਅਤੇ ਸ਼ਹੀਦੀ ਦਾ ਢੰਗ ਵੀ ਇਹੋ ਜਿਹਾ ਕਿ ਸ਼ਹੀਦਾਂ ਦੇ ਸਰਤਾਜ ਬਣ ਗਏ, ਤੱਤੀ ਤਵੀ 'ਤੇ ਬੈਠੇ ਨੇ, ਥੱਲੇ ਅੱਗ ਦੇ ਭਾਂਬੜ ਬਲ ਰਹੇ ਨੇ, ਸੀਸ ਦੇ ਵਿੱਚ ਉੱਤਿਓਂ ਤੱਤੀ ਰੇਤ ਪਾਈ ਜਾ ਰਹੀ, ਗੁਰੂ ਜੀ ਅਡੋਲ ਬੈਠੇ ਤੇਰਾ ਭਾਣਾ ਬੀਠਾ ਲਾ ਕੇ ਉਚਾਰਨ ਕਰ ਰਹੇ ਨੇ। ਉਸ ਅੱਗ ਦੀਆਂ ਲਾਟਾਂ ਬੇਸ਼ੱਕ ਗੁਰੂ ਜੀ ਦੇ ਠੰਡੇ ਹਿਰਦੇ ਨੂੰ ਸੇਕ ਨਹੀਂ ਪਹੁੰਚਾ ਸਕੀਆਂ, ਪਰ ਸਿੱਖ ਸੰਗਤਾਂ ਦਾ ਹਿਰਦਾ ਬਲੂੰਦਰਿਆ ਗਿਆ। ਅੱਜ ਵੀ ਜਦੋਂ ਉਹ ਘਟਨਾ ਯਾਦ ਆਉਂਦੀ ਹੈ ਤੇ ਉਸ ਕਵੀ ਦਾ ਸੇਕ, ਉਸ ਅੱਗ ਦਾ ਸੇਕ ਸੰਗਤਾਂ ਅੱਜ ਵੀ ਮਹਿਸੂਸ ਕਰ।
ਪੰਜਵੇਂ ਗੁਰਾਂ ਤੇ ਚੰਦੂ ਪਾਪੀ ਜੋ ਵੀ ਕਹਿਰ ਕਮਾਇਆ, ਉਸ ਕਹਿਰ ਨੂੰ ਅੱਜ ਤੱਕ ਵੀ ਸਾਨੂੰ ਜਾਂਦਾ ਨਹੀਂ ਬੁਲਾਇਆ।
drifting along, disconnection. My mind is a wheel spinning. Staring right through my own reflection. My mind is a wheel spinning. I'm gonna sleep with the radio. I'm gonna sleep with the radio on. I'm gonna sleep with the radio on tonight, so that I don't miss you. Now I remember being a stranger. My mind is a wheel. So behind all the changes, my mind is a wheel spinning. I'm gonna sleep with the radio on. I'm gonna sleep with the radio. I'm gonna sleep with the radio on tonight, so that I don't miss you. Just turning pages, my mind.